ਕਾਇਆ ਕਾਮਣ ਅਤ ਸਵਾਲਿਓ ਵਸੈ ਜਿਸ ਨਾਲੇ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਪਮਾਲਾ ਦੇ ਦਿਹਾੜਿਆਂ ਵਿਚ ਬੈਠ ਕੇ ਸ੍ਰੀ ਮੁਖਵਾਕ ਸਰਵਣ ਕੀਤੇ ਹਨ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਸੱਚਖੰਡ ਹਰਿਮੰਦਰ ਸਾਹਿਬ ਹੈ ਇਸ ਦੀ ਮਹਿਮਾ ਅਪਰਪਾਰ ਹੈ ਇਸ ਦੇ ਬਰਾਬਰ ਵੈਕੁੰਠ ਵੀ ਕਿਹਾ ਨਹੀਂ ਜਾ ਸਕਦਾ ਇਸ ਵਿਚ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨਾਮ ਦਾ ਖਜ਼ਾਨਾ ਰੱਖਿਆ ਹੋਇਆ ਹੈ ਅੱਠੇ ਪੈਰ ਕੀਰਤਨ ਦਾ ਪ੍ਰਕਾਸ਼ ਹੁੰਦਾ ਹੈ ਆਪ ਸਤਿਗੁਰੂ ਦਸਾਂ ਪਾਤਸ਼ਾਹ ਦੀ ਜੋਤ ਸਭ ਰੂਪ ਹੋ ਕੇ ਬਿਰਾਜਮਾਨ ਹਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਅੱਠੇ ਪੈਰ ਸੰਗਤਾਂ ਗੁਰੂ ਮਹਾਰਾਜ ਸਾਹਿਬ ਦਾ ਜਸ ਕੀਰਤਨ ਸਿਮਰਨ ਭਜਨ ਦਾ ਲਾਭ ਪ੍ਰਾਪਤ ਕਰਦੀਆਂ ਹਨ ਜਿਸ ਦਰਬਾਰ ਦੇ ਵਿਚ ਸਭਨਾ ਨੂੰ ਕਿਸੇ ਵਕਤ ਕੋਈ ਆਵੇ ਤੇ ਸਾਰਿਆਂ ਵਰਨਾ ਨੂੰ ਸਾਰਿਆਂ ਸ਼ਰਮਾਂ ਨੂੰ ਸਾਰਿਆਂ ਭੇਖਾਂ ਨੂੰ ਸਾਰਿਆਂ ਮਜ਼ਬਿਆਂ ਨੂੰ ਆਗਿਆ ਹੈ ਇਕੋ ਜਿਹੇ ਸਭ ਨੂੰ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿਚ ਲਾਇਆ ਹੈ ਐਸਾ ਸਥਾਨ ਸ੍ਰੀ ਹਰਿਮੰਦਰ ਸਾਹਿਬ ਸਭ ਵਾਸਤੇ ਸਾਂਝੀ ਸਭਨਾ ਸਾਂਝੀ ਵਾਲ ਸਦਾਇਨ ਤੂੰ ਕਿਸੇ ਨੂੰ ਦੱਸੇ ਬਾਹਰਾ ਜੀਓ ਸਾਰੇ ਸਾਂਝੀ ਵਾਲ ਸਦਾਉਂਦੇ ਆ ਸੱਚੇ ਪਾਤਸ਼ਾਹ ਦੇ ਕੋਈ ਵੀ ਕਿਸੇ ਤੋਂ ਬਾਹਰ ਮਹਾਰਾਜ ਸਾਹਿਬ ਨਹੀਂ ਹਨ ਸਭਨਾਂ ਨੂੰ ਆਪਣਾ ਬਣਾਉਂਦੇ ਹਨ ਗਰੀਬ ਨਵਾਜ ਜੀ ਨੇ ਐਸਾ ਸਥਾਨ ਸ੍ਰੀ ਹਰਿਮੰਦਰ ਸਾਹਿਬ ਰਚਿਆ ਹੈ ਜਿਸ ਵਿਚ ਸਾਧ ਸੰਗਤ ਜੀ ਹਰੀ ਇਕ ਹਰਿਮੰਦਰ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਪਰਮੇਸ਼ੁਰ ਦਾ ਜਾਪ ਕਰਨ ਵਾਸਤੇ ਹਰਿਮੰਦਰ ਸਾਹਿਬ ਰਚਿਆ ਸੱਚੇ ਪਾਤਸ਼ਾਹ ਜੀ ਨੇ ਜਿਸ ਚ ਬੈਠ ਕੇ ਮਹਾਰਾਜ ਦੇ ਸੰਤ ਜਿਨ੍ਹਾਂ ਸਾਸ ਗਿਲਾਸ ਨਾ ਵਿਸਰੈ ਜੋ ਭਗਤ ਇਕੱਠੇ ਪੈਰ ਮਹਾਰਾਜ ਦੀ ਭਾਵ ਭਗਤੀ ਵੀ ਜੁੜੇ ਹੋਏ ਉਹ ਮਿਲ ਕਰਕੇ ਗੁਣ ਗਾਉਂਦੇ ਹਨ ਐਸਾ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਹੈ ਜਿਸ ਦੇ ਇਨ੍ਹਾਂ ਅੱਖਾਂ ਨਾਲ ਚਮਦੀਆਂ ਨਾਲ ਦਰਸ਼ਨ ਕਰ ਸਕੀਦੇ ਹਨ ਇਨ੍ਹਾਂ ਚਮਦੇ ਪੈਰਾਂ ਨਾਲ ਤੁਰ ਕੇ ਪਵਿੱਤਰ ਹੋ ਸਕੀਦਾ ਹੈ ਇਨ੍ਹਾਂ ਹੱਥਾਂ ਦੇ ਨਾਲ ਗੁਰੂ ਮਹਾਰਾਜ ਦੀ ਧੂੜ ਮੱਥੇ ਨੂੰ ਲਾ ਸਕੀਦੀ ਹੈ ਐਸਾ ਇਹ ਪਵਿੱਤਰ ਅਸਥਾਨ ਗੁਰੂ ਸਾਹਿਬ ਜੀ ਨੂੰ ਸਜਾਇਆ ਹੈ ਜਿੱਥੇ ਸਭੇ ਥਾਵ ਨਹੀਂ ਤੁਲਜੇਹਿਆ ਬਦੋ ਪੁਰਖ ਵਧਾਤਾ ਤਾਂ ਤੂੰ ਸੋਹਿਆ ਬਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ ਹਰਹਾ ਨਾਮੇ ਕਸਮਤ ਜਾਇ ਨਾਇਆ ਰਾਮਦਾਸ ਸਰ ਐਸਾ ਗੁਰੂ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਰਚਿਆ ਹੈ ਜਿਸ ਵਿਚ ਸਾਧ ਸੰਗਤ ਜੀ ਸੰਗਤਾਂ ਮਿਲ ਕਰਕੇ ਅੱਠੇ ਪੈਰ ਅੰਮ੍ਰਿਤ ਨੂੰ ਬਾਣੀ ਦੇ ਰਸ ਨੂੰ ਮਾਣਦੀਆਂ ਹਨ ਸਤਿਗੁਰੂ ਮਹਾਰਾਜ ਸਾਹਿਬ ਦੇ ਅੰਮ੍ਰਿਤ ਨੂੰ ਪੀਂਦੇ ਹਨ ਇਸ਼ਨਾਨ ਕਰਦੇ ਹਨ ਚੁੱਭੇ ਲਾਉਂਦੇ ਹਨ ਆਪਣੀਆਂ ਕੁਲਾਂ ਦਾ ਉਧਾਰ ਕਰਦੇ ਹਨ ਹਜ਼ੂਰ ਨੂੰ ਕਿਹਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਸਨਾਨਾ ਗੁਰਪੁਰਾ ਕੀਨੇ ਦਾਨਾ ਐਸੇ ਮਹਾਰਾਜ ਸਾਹਿਬ ਦੇ ਸੱਚਖੰਡ ਸਥਾਨ ਵਿਚ ਆਪਾਂ ਜੁੜ ਕੇ ਬੈਠੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਦੇ ਦੀਪਮਾਲਾ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਸੋ ਸਾਧ ਸੰਗਤ ਜੀ ਅੰਤਰਯਾਮੀ ਗਰੀਬ ਨਵਾਜ ਅੱਜ ਸਤਿਗੁਰੂ ਅਮਰਦਾਸ ਸਾਹਿਬ ਤੋਂ ਉੱਠ ਕੇ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਭੱਲੇ ਅਮਰਦਾਸ ਗੁਣ ਤੇਰੇ ਤੇ ਰੂਪਮਾ ਤੋਂ ਹੀ ਬਣਿਆ ਹੈ ਜਿਨ੍ਹਾਂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਸੇ ਦੇ ਪਾਸੋਂ ਉਹ ਸਤਿਗੁਰੂ ਜੀ ਸ਼ਬਦ ਰੂਪ ਹੋ ਕੇ ਅੱਜ ਸਾਧ ਸੰਗਤ ਜੀ ਅੰਮ੍ਰਿਤ ਰੂਪ ਸ੍ਰੀ ਮੁਖਵਾਕ ਬਖਸ਼ਦੇ ਹਨ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਵਾਜ ਜੀ ਜਗਤ ਗੁਰੂ ਜੀ ਇਸ ਦੇਹ ਦੇ ਅੰਦਰ ਸਾਰੇ ਪਰਮੇਸ਼ੁਰ ਦੀ ਜਿੰਨੀ ਰਚਨਾ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਬ੍ਰਹਿਮੰਡ ਵਿਚ ਚੀਜ਼ ਆ ਉਹ ਇਕ ਪਿੰਡ ਵਿਚ ਸੱਚੇ ਪਾਤਸ਼ਾਹ ਰੱਖੀ ਹੋਈ ਹੈ ਇਕ ਦੇਹ ਵਿਚ ਰੱਖੀ ਹੋਈ ਹੈ ਸੋ ਅਸਚਰਜ ਉਸ ਪਰਮੇਸ਼ੁਰ ਦੀ ਗਤੀ ਹੈ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਇਸ ਦੇਹ ਦੇ ਅੰਦਰ ਆਪ ਆ ਕੇ ਨਿਵਾਸ ਕਰਦਾ ਹੈ ਬੈਠਾ ਹੈ ਸੋ ਸੱਚੇ ਪਾਤਸ਼ਾਹ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਾਰਾਵਾਰ ਉਹ ਬੇਅੰਤ ਅੰਤਰਜਾਮੀ ਆਪ ਹੀ ਸਾਰਿਆਂ ਦੇ ਨਿਆਂ ਕਰ ਰਿਹਾ ਹੈ ਬੈਠਾ ਅਤੇ ਅੰਤਰਜਾਮੀ ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪੈਦਾ ਕਰਕੇ ਦੇਹ ਦੇ ਅੰਦਰ ਵੀ ਸਥਾਪਨ ਕੀਤੇ ਹੋਏ ਹਨ ਅਤੇ ਉਹ ਸੱਚੇ ਪਾਤਸ਼ਾਹ ਨੇ ਐਸਾ ਖੇਲ ਰਚਾਉਣਾ ਕੀਤਾ ਹੈ ਇਹਦੇ ਅੰਦਰ ਹੀ ਰਤਨ ਹਨ ਪਦਾਰਥ ਹੋਣਗੇ ਅਤੇ ਇਸੇ ਵਿਚ ਹੀ ਸਾਧ ਸੰਗਤ ਜੀ ਭਗਤੀ ਦੇ ਭੰਡਾਰੇ ਹਨ। ਇਸ ਵਿਚ ਹੀ ਸਾਧ ਸੰਗਤ ਜੀ ਸਾਰੇ ਗੁਣ ਮਹਾਰਾਜ ਸਾਹਿਬ ਨੂੰ ਸਥਾਪਨ ਕੀਤੇ ਹੈ। ਨਵੇਂ ਨਿਧੀਆਂ ਇਸ ਦੇਹ ਦੇ ਅੰਦਰ ਰੱਖੀਆਂ ਹੋਈਆਂ ਹਨ। ਅੰਦਰ ਇਸ ਦੇ ਸੱਚੇ ਪਾਤਸ਼ਾਹ ਅੰਤਰ ਜਾਮੀ ਇਸ ਮਨ ਦੇ ਅੰਦਰ ਹੀ ਮਹਾਰਾਜ ਰਤਨੇ ਜਵਾਹਰ ਮਾਨਕ ਆਦਿਕ ਸਾਰੇ ਗੁਣ ਰੱਖੇ ਹੋਏ ਹਨ। ਉਹ ਅੰਤਰ ਜਾਮੀ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਰੂਪ ਨਾਮ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੋਵੇ ਤਾਂ ਇਹ ਪਿਆਰੇ ਸਾਰੇ ਅੰਦਰੋਂ ਖੁੱਲਦੇ ਹਨ, ਨਹੀਂ ਤਾਂ ਸਾਰਿਆਂ ਦੇ ਅੰਦਰ ਬੰਦ ਹੀ ਰਹਿੰਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਦੀ ਸਿੱਖੀ ਬਖਸ਼ਣ, ਆਪਦੇ ਅੰਮ੍ਰਿਤ ਨਾਮ ਦੀ ਅੰਮ੍ਰਿਤ ਦੇ ਚੁਲੇ ਦੇ ਨਾਲ ਅੰਮ੍ਰਿਤ ਨਾਮ ਦੀ ਬਖਸ਼ਿਸ਼ ਦੇਣ ਸੱਚੇ ਪਾਤਸ਼ਾਹ, ਦਾਤ ਬਖਸ਼ਣ, ਤੇ ਫੇਰ ਇਹ ਸਾਰੀਆਂ ਦਾਤਾਂ ਆਪਾਂ ਨੂੰ ਪ੍ਰਾਪਤ ਹੋ ਸਕਦੀਆਂ ਹਨ। ਗਰੀਬ ਨੂੰ ਆ ਸਤਿਗੁਰੂ ਸੱਚੇ ਪਾਤਸ਼ਾਹ ਇਹ ਅੰਮ੍ਰਿਤ ਰੂਪ ਸ਼ਬਦ ਵਿਚ ਇਸ ਪ੍ਰਕਾਰ ਉਚਾਰਦੇ ਹਨ।
ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ।
ਸਾਧ ਸੰਗਤ ਜੀ ਜਿਸ ਪ੍ਰਕਾਰ ਹੈ ਕੋਈ ਭਾਗਾਂ ਵਾਲੀ ਬੀਬੀ ਬੜੇ ਲਾਇਕ ਗੁਣਾਂ ਵਾਲੀ ਹੋਵੇ, ਪਤੀਵਰ ਧਰਮ ਵਾਲੀ ਹੋਵੇ ਅਤੇ ਮਾਪਿਆਂ ਦੇ ਵੀ ਹਿਤਕਾਰਨ ਹੋਵੇ, ਸਹੁਰਿਆਂ ਦੇ ਵੀ ਪਿਆਰ ਵਾਲੀ ਹੋਵੇ ਤੇ ਪਤੀਪਤਾ ਧਰਮ ਵਿਚ ਪੱਕੀ ਹੋਵੇ, ਉਹ ਸਾਧ ਸੰਗਤ ਜੀ ਸਾਰੇ ਗੁਣਾਂ ਦੇ ਸੰਪੰਨ ਹੋਵੇ, ਕੋਈ ਅੰਗ ਵਿਚ ਹੀਨਤਾ ਨਾ ਹੋਵੇ ਅਤੇ ਸਾਰੇ ਉਸ ਦੇ ਵਿਚ ਗੁਣ ਹੋਣ, ਸਾਰੇ ਨਿਮਰਤਾਦਿਕ ਚੱਜ ਹੋਣ, ਸਾਰੇ ਢੰਗ ਜਾਣ ਦੀ ਹੋਵੇ, ਉਸ ਦੇ ਤਾਈ ਇਉਂ ਕਹੀਦਾ ਵੀ ਕਾਇਆ ਕਾਮਣ ਅਤ ਸਵਾਲਿਓ। ਇਹ ਜਿਹੜੀ ਹੈ ਇਹ ਕਾਮਣ ਇਸਤਰੀ ਅਤਿਅੰਤ ਸਲਾਹਣੇ ਯੋਗ ਹੈ, ਬੜੇ ਸੁੰਦਰ ਸਰੂਪ ਵਾਲੀ ਹੈ। ਸੋ ਜਿਸ ਪ੍ਰਕਾਰ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸਾ ਸੋ ਗ੍ਰਹਿ ਸੋਭਾ ਬੰਤਾ ਗੁਰਮੁਖ ਪਾਈ ਕਿਨੇ ਬਿਰਲੇ ਜੰਤਾ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਕਾਇਆ ਜਿਹੜੀ ਦੇਹ ਹੈ ਇਹ ਪਰਮੇਸ਼ਰ ਦੀ ਚਾਹਵਾਨ ਹੈ, ਜਿਹੜੀ ਭਈ ਪ੍ਰਾਪਤ ਮਾਨਖ ਦੇਹੁਰੀ ਆ ਗੋਬਿੰਦ ਮਿਲਣ ਕੀ ਤੇਰੀ ਬਰੀਆ, ਜਿਨ੍ਹਾਂ ਨੂੰ ਸਮਝ ਲਿਆ ਕਿ ਵਾਹਿਗੁਰੂ ਦੇ ਮਿਲਣ ਦੀ ਬਾਰੀ ਸਾਨੂੰ ਮਿਲੀ ਹੋਈ ਹੈ, ਐਸੀ ਜਿਹੜੀ ਕਾਇਆ ਦੇਹ ਹੈ ਉਹ ਪਰਮੇਸ਼ਰ ਦੀ ਚਾਹਵਾਨ ਹੋ ਕੇ, ਭਾਵੇਂ ਇਸਤਰੀਆਂ ਤਾਂ ਸਾਰੀਆਂ ਹੀ ਹਨ ਪਰ ਜਿਹੜੀ ਪਤੀ ਦੀ ਚਾਹਵਾਨ ਹੋਵੇ ਤੇ ਹੋਵੇ ਵੀ ਅਤਿਅੰਤ ਸੁੰਦਰ, ਜਿਹਦੇ ਚ ਸੁੰਦਰ ਰੂਪ ਹੋਵੇ, ਸੁੰਦਰ ਗੁਣ ਹੋਣ, ਵਡਿਆਈਆਂ ਹੋਣ, ਉਹ ਸਾਧ ਸੰਗਤ ਜੀ ਅਤਿਅੰਤ ਸਲਾਹੁਣੇ ਯੋਗ ਹੁੰਦੀ ਹੈ। ਪਰ ਸਾਡੀ ਤਾਂ ਹਾਲਤ ਹੈ ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸ ਸੰਦੂਰ ਤੇ ਆਈ, ਅਸੀਂ ਤਾਂ ਇਹੋ ਜਿਹੇ ਹਾਂ, ਸਾਡੇ ਅੰਦਰ ਭਾਵੇਂ ਚਿੱਟੀ ਚਮੜੀ ਕਿਸੇ ਦੀ ਹੋਵੇ ਪਰ ਆਪ ਇਸ ਰੂਪ ਨੂੰ ਤਾਂ ਨਹੀਂ ਕਹਿੰਦੇ, ਆਪ ਕਹਿੰਦੇ ਹਨ ਰੂਪ ਬੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਰੂਪ ਹੈ ਦਿਲ ਦੀ ਸਫਾਈ। ਸਾਧ ਸੰਗਤ ਜੀ ਜਿਨ੍ਹਾਂ ਦਾ ਦਿਲ ਸਾਫ਼ ਹੈ ਉਹ ਰੂਪ ਵਾਲੇ ਹਨ, ਅਤੇ ਜਿਨ੍ਹਾਂ ਦਾ ਦਿਲ ਬੇਸਪਾ ਭਾਵੇਂ ਚਿੱਟੀ ਚਮੜੀ ਕਿੰਨੀ ਹੋਵੇ ਉਹ ਰੂਪ ਵਾਲੇ ਨਹੀਂ ਮੰਨੇ ਜਾ ਸਕਦੇ, ਉਹਨੂੰ ਕਾਲੇ ਮੁਖ ਵਾਲੇ ਕਿਹਾ ਜਾ ਸਕਦਾ ਹੈ, ਉਹਨਾਂ ਨੂੰ ਜਿਵੇਂ ਫਲੈਰੀ ਹੋਈ ਹੁੰਦੀ ਹੈ, ਜਿਵੇਂ ਕੋਣ ਦੇ ਡੱਬੇ ਹੁੰਦੇ ਹੈ ਜਾਂ ਕਿਹਾ ਜਾ ਸਕਦਾ ਹੈ, ਰੂਪ ਵਾਲੇ ਨਹੀਂ ਉਹ ਕਹਾ ਸਕਦੇ। ਸੋ ਰੂਪ ਜਿਨ੍ਹਾਂ ਦਾ ਦਿਲ ਸਾਫ਼ ਹੈ ਉਹਨਾਂ ਦਾ ਸਾਧ ਸੰਗਤ ਜੀ ਜਿਨ ਮਨ ਮੁਖ ਹੋਰ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਅੰਦਰ ਸੱਚਾ ਹੈ, ਜਿਨ੍ਹਾਂ ਦੇ ਮੁੱਖ ਵਿਚ ਵੀ ਸੱਚਾ ਹੈ, ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਦਿਲੋਂ ਜਿਨ੍ਹਾਂ ਦੀ ਪ੍ਰੀਤ ਹੈ ਵਾਹਿਗੁਰੂ ਦੇ ਨਾਲ, ਉਹ ਅਤਿਅੰਤ ਕਾਇਆ ਦੇਹਾਂ ਉਹ ਪਰਮੇਸ਼ਰ ਦੀਆਂ ਚਾਹਵਾਨ ਹਨ, ਉਹ ਅਤਿਅੰਤ ਅੱਤ ਸਵਾਲਿਓ ਅਤਿਅੰਤ ਹੀ ਸਲਾਹੁਣੇ ਯੋਗ ਹਨ, ਉਹ ਰੂਹਾਂ ਉਹ ਦੇਹਾਂ ਅਤੇ ਉਹ ਨਿਰਮਲ ਬੁੱਧੀਆਂ ਵੀ ਸਲਾਹੁਣੇ ਯੋਗ ਹੈ। ਉਹ ਸਾਧ ਸੰਗਤ ਜੀ ਜੋ ਬ੍ਰਹਿਮੰਡ ਵਿਚੋਂ ਇੱਕ ਪਿੰਡ ਵਿਚ ਸਾਰੀਆਂ ਦਾਤਾਂ ਨੂੰ ਪਾਉਣ ਵਾਲੀ ਉਹ ਕਾਮਣ ਪਤੀ ਦੀ ਚਾਹਵਾਨ ਇਸਤਰੀ ਦੀ ਨਿਆਈ, ਉਹ ਵਾਹਿਗੁਰੂ ਪਤੀ ਦੇ ਚਾਹਵਾਨ ਮਹਾਂਪੁਰਖ ਸਖੀਆਂ ਹਨ, ਜਿਗਿਆਸੂ ਹਨ, ਉਹਨਾਂ ਦੀ ਕਾਇਆ ਬੁੱਧੀ ਜਿਹੜੀ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਵਿਸ਼ੇ ਵਿਸ਼ੇਣੀ ਬੁੱਧ ਨਹੀਂ ਜਿਨ੍ਹਾਂ ਦੀ, ਅਤੇ ਮਿੱਥਿਆ ਦ੍ਰਿਸ਼ਟੀ ਵਾਲੀ ਬੁੱਧ ਨਹੀਂ ਹੈ ਜਿਨ੍ਹਾਂ ਦੀ, ਸਾਧ ਸੰਗਤ ਜੀ ਪਦਾਰਥਾਕਾਰ ਬੁੱਧ ਨਹੀਂ ਜਿਨ੍ਹਾਂ ਦੀ, ਜਿਨ੍ਹਾਂ ਨੂੰ ਪਦਾਰਥਾਂ ਦੀ ਸੱਚ ਦਾ ਬੁੱਧੀ ਨਹੀਂ ਹੈ ਜਿਨ੍ਹਾਂ ਦੇ ਅੰਦਰ, ਇਸ ਪ੍ਰਕਾਰ ਦੀ ਜਿਹੜੀ ਸਾਧ ਸੰਗਤ ਜੀ ਸਿੰਘ ਮਹਾਰਾਜ ਸਾਹਿਬ ਨੇ ਬਚਨ ਕੀਤੇ ਹਨ, ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀ ਹੈ ਅਕਲੀ ਪਾਈ ਹੈ ਮਾਨ, ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸੈਤਾਨ। ਉਹ ਕਾਇਆ ਜਿਹੜੀ ਨਿਰਮਲ ਬੁੱਧ ਹੈ ਉਹ ਉਜਲ ਕਾਇਆ ਦੇ ਮਨੁੱਖਾ ਦੇ ਉਹ ਬੁੱਧ ਉਹ ਪਰਮੇਸ਼ਰ ਦੀ ਚਾਹਵਾਨ ਕਹੀ ਜਾ ਸਕਦੀ ਹੈ, ਅਤੇ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਾਮਣ ਹੈ ਹੋਰ ਚਾਹਨਾ ਜਿਹਨੇ ਅੰਦਰ ਹੈ ਨੀ, ਸਾਰੀਆਂ ਚੀਜ਼ਾਂ ਵੱਲੋਂ ਜਿਨ੍ਹਾਂ ਦਾ ਮਨ ਮੁੜ ਚੁੱਕਾ ਹੈ ਕੇਵਲ ਵਾਹਿਗੁਰੂ ਦੇ ਪ੍ਰੇਮ ਵਿਚ ਹੀ ਲੱਗੇ ਹੋਏ ਹਨ, ਉਹ ਅੱਤ ਸਵਾਲਿਓ ਅਤਿਅੰਤ ਸਲਾਹੁਣੇ ਯੋਗ ਹਨ ਉਹ ਮਹਾਂਪੁਰਖ ਕਾਮਣਾ, ਉਹ ਤੱਤ ਵੇਤੇ ਕਾਮਣਾ ਬ੍ਰਹਮ ਵੇਤੇ ਕਾਮਣਾ ਅਤਿਅੰਤ ਸਲਾਹੁਣੇ ਯੋਗ ਹਨ। ਸਾਰੇ ਗੁਣ ਉਹਨਾਂ ਵਿੱਚ ਹਨ, ਸਾਰੀਆਂ ਵਡਿਆਈਆਂ ਉਹਨਾਂ ਵਿੱਚ ਹੈ। ਮਿੱਠਾ ਉਹ ਬੋਲਦੇ ਹਨ, ਸੀਲ ਸੰਤੋਖ ਸਿੰਗਾਰੀਆਂ, ਮਿੱਠਾ ਬੋਲਣੀ, ਸੀਲ ਸੁਭਾਅ ਉਹਨਾਂ ਵਿੱਚ ਹੈ, ਸੰਤੋਖ ਉਹਨਾਂ ਦੇ ਵਿੱਚ ਹੈ, ਸ਼ਿੰਗਾਰ ਸਭ ਗੁਣਾਂ ਦੇ ਉਹਨਾਂ ਵਿੱਚ ਹੈ, ਮਿੱਠੇ ਬਚਨ ਉਹ ਬੋਲਣ ਜਾਣਦੇ ਹਨ। ਸੋ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾ ਮਨ ਮਿੱਠਾ, ਐਸੇ ਮਿੱਠੇ ਬਚਨ ਉਹਨਾਂ ਦੇ ਮੂੰਹੋਂ ਨਿਕਲਦੇ ਹਨ। ਉਹ ਅਤਿਅੰਤ ਹੀ ਸਲਾਹਣੇ ਯੋਗ ਮਹਾਂਪੁਰਖ ਨੀਆਂ ਦੇਹਾਂ ਰੂਪੀ ਕਾਮਨਾ, ਉਹਨੇ ਨਿਰਮਲ ਬੁੱਧੀਆਂ ਰੂਪ ਕਾਮਨਾ ਹਨ, ਅਤਿਅੰਤ ਸਲਾਹਣੇ ਯੋਗ।
ਫਿਰ ਵਸੈ ਜਿਸ ਨਾਲੇ,
ਜਿਸ ਸਖੀ ਦੇ ਪਤੀ ਹਰ ਵਕਤ ਨਾਲ ਵਸਦਾ ਹੈ, ਉਹੋ ਹੀ ਸੁੰਦਰ ਹੈ, ਉਹੋ ਹੀ ਸਲਾਹਣੇ ਯੋਗ ਹੈ, ਉਹੀ ਪਰਮੇਸ਼ਰ ਦੀ ਚਾਹਵਾਨ ਹੈ। ਇਸੇ ਪ੍ਰਕਾਰ ਜਿਨ੍ਹਾਂ ਦੇ ਨਾਲ ਹਰ ਵਕਤ ਵਸਦਾ ਹੈ, ਜਿਨ੍ਹਾਂ ਨੂੰ ਸਾਸ ਗਰਾਸ ਕਦੇ ਭੁੱਲਦਾ ਨਹੀਂ, ਜਿਨ੍ਹਾਂ ਸਾਸ ਗਰਾਸ ਨਾਲ ਵਿਸਰਿਆ ਹਰ ਨਾਮਾ ਮਨਮੰਤ, ਧੰਨ ਸਸਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਦੇ ਨਾਲ ਹਰ ਵਕਤ ਅੰਤਰਯਾਮੀ ਵਸਦਾ ਹੈ, ਕਦੇ ਸਾਸ ਭਰ ਵੀ ਭੁੱਲਦੇ ਨਹੀਂ ਹਨ, ਨਿਮਖ ਮਾਤਰ ਵੀ ਜਿਨ੍ਹਾਂ ਨੂੰ ਵਿਸਰਦਾ ਨਹੀਂ ਹੈ, ਹਰ ਵਕਤ ਜਿਨ੍ਹਾਂ ਦਾ ਉਸ ਪਰਮੇਸ਼ਰ ਚ ਵਸਦਾ ਰਹਿੰਦਾ ਹੈ, ਅਤੇ ਪਿਆਰ ਦਾ ਵਧਾ ਹੋਇਆ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਵਸਦਾ ਹੈ, ਸਖਿਆਤ ਹੋ ਕੇ ਵਸਦਾ ਹੈ ਤਾਂ ਸਾਰਿਆਂ ਦੇ ਨਾਲ ਹੀ। ਪਰ ਸਾਧ ਸੰਗਤ ਜੀ, ਸਾਡੀ ਤਾਂ ਇਹ ਹਾਲਤ ਹੈ ਨਾ, ਜਿਸ ਪ੍ਰਕਾਰ ਹਜ਼ੂਰ ਨੇ ਬਚਨ ਕੀਤੇ ਹਨ, ਅੰਤਰਜਾਮੀ ਸੱਚੇ ਪਾਤਸ਼ਾਹ ਨਾਲ ਵਸਦਿਆਂ ਹੋਇਆਂ ਸਾਰਿਆਂ ਦੇ ਹਿਰਦਿਆਂ ਦੇ ਨਾਲ ਵਸਦਾ, ਤੂੰ ਗੁਪਤ ਹਿਰਦੇ ਗੁਪਤ ਵਸੇ ਤੇ ਰਾਤੀ ਤੇਰਾ ਭਾਵ ਨਾ ਬੁੱਝੇ ਗੁਵਾਰੇ। ਤੂੰ ਵਸਦਾ ਤਾਂ ਸਾਰਿਆਂ ਦੇ ਹਿਰਦਿਆਂ ਦੇ ਨਾਲ ਆ, ਪਰ ਗੁਪਤ ਰਹਿਣਾ ਹੈ, ਸਮਝੀ ਕਰਕੇ ਤੇਰੇ ਭਾਵ ਪ੍ਰਕਾਸ਼ ਨੂੰ ਨਹੀਂ ਸਮਝ ਸਕਦੇ, ਤੇਰੇ ਪ੍ਰੇਮ ਨੂੰ ਨਹੀਂ ਸਮਝ ਸਕਦੇ। ਇਹ ਸਾਡੀ ਹਾਲਤ ਹੈ ਸੱਚੇ ਪਾ, ਜੇ ਸਾਡੇ ਅੰਦਰ ਪ੍ਰੇਮ ਹੋਵੇ ਤਾਂ ਤੇਰੇ ਪ੍ਰਕਾਸ਼ ਨੂੰ ਸਮਝ ਸਕੀਏ ਅਸੀਂ। ਸੋ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਪ੍ਰਕਾਸ਼ ਨੂੰ ਪਾਇਆ ਹੈ, ਉਹਨਾਂ ਦੀਆਂ ਕਾਮਨਾ ਬੁੱਧੀਆਂ, ਉਹਨਾਂ ਦੀਆਂ ਮਨੁੱਖਾਂ ਦੇ ਰੂਪੀ ਕਾਮਨਾ ਇਸਤਰੀਆਂ ਅਤਿਅੰਤ ਹੀ ਸਲਾਹਣੇ ਯੋਗ ਹਨ, ਸਾਰੇ ਗੁਣ ਸਾਰੀਆਂ ਵਡਿਆਈਆਂ ਉਹਨਾਂ ਵਿੱਚ ਹੈ। ਫਿਰ ਵਸੈ ਜਿਸ ਨਾਲੇ, ਜਿਨ੍ਹਾਂ ਨਾਲ ਪਿਆਰਾ ਅਕਾਲ ਪੁਰਖ ਅੰਤਰਯਾਮੀ ਸਾਖਿਆਤ ਹੋ ਕੇ ਵਸਦਾ ਹੈ।
ਫਿਰ ਸੱਚੇ ਤੇ ਸਦਾ ਸੁਹਾਗਣ,
ਸਾਧ ਸੰਗਤ ਜੀ ਜਿਨ੍ਹਾਂ ਦਾ ਸੱਚਾ ਪਿਰ ਹੋਵੇ, ਉਹ ਕਦੇ ਰੱਡੀਆਂ ਨਹੀਂ ਹੁੰਦੀਆਂ, ਉਹ ਕਦੇ ਵਿਧਵਾ ਨਹੀਂ ਹੁੰਦੀਆਂ ਹਨ। ਇਸੇ ਪ੍ਰਕਾਰ ਅਕਾਲ ਪੁਰਖ ਸਦਾ ਸੱਚਾ ਹੈ, ਆਦ ਸੱਚ ਜਵਾਬ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਐਸਾ ਜੋ ਸੱਚਾ ਪਿਰ ਹੈ, ਤ੍ਰੀ ਕਾਲ ਬਾਅਦ ਤੰਗ ਜੋ ਤਿੰਨਾਂ ਕਾਲਾਂ ਚ ਨਾਸ ਨਹੀਂ ਹੁੰਦਾ, ਜਿਨ੍ਹਾਂ ਦਾ ਉਹ ਸੱਚਾ ਪਿਰ ਬਣ ਗਿਆ ਹੈ, ਜਿਨ੍ਹਾਂ ਸਾਧ ਸੰਗਤ ਜੀ ਬ੍ਰਹਮਾਕਾਰ ਬਿਰਤੀਆਂ ਐਸੀਆਂ ਬਣ ਗਈਆਂ, ਉਹ ਆਭਾਸ ਬਿਰਤੀਆਂ, ਜਿਨ੍ਹਾਂ ਸੱਚੇ ਪਿਰ ਨੂੰ ਬਣਾ ਲਿਆ ਆਪਣਾ ਪਿਰ ਸਦਾ ਸੁਹਾਗਣ, ਉਹਨਾਂ ਨੂੰ ਕਦੇ ਰੰਡੇਪਾ ਨਹੀਂ ਹੁੰਦਾ, ਕਦੇ ਉਹ ਨਾਸਤਿਕ ਨਹੀਂ ਹੁੰਦੇ, ਸਦਾ ਸੁਹਾਗ ਦੇ ਸਹਿਤ ਰਹਿੰਦੇ ਹੈ, ਸਦਾ ਆਨੰਦ ਬਣਿਆ ਰਹਿੰਦਾ ਉਹਨਾਂ ਨੂੰ ਵਾਹਿਗੁਰੂ ਦਾ, ਕਦੇ ਵਿਯੋਗ ਨਹੀਂ ਹੁੰਦਾ ਹੈ।
ਗੁਰ ਕਾ ਸ਼ਬਦ ਸੰਭਾਲੇ,
ਅਤੇ ਉਹ ਮਹਾਰਾਜ ਉਸਦੀ ਪ੍ਰਾਪਤੀ ਸਦਾ ਸੁਹਾਗਣ ਰਹਿਣ ਵਾਸਤੇ ਕੋਈ ਕਰਤੱਵ ਵੀ ਕਰਦੇ ਹੈ, ਜੀਵਨ ਮੁਕਤੀ ਹੋਣ ਵਾਸਤੇ ਕਹਿੰਦੇ ਨੇ ਗੁਰ ਕਾ ਸ਼ਬਦ ਸੰਭਾਲੇ, ਜਿਗਿਆਸਾ ਨੂੰ ਪੂਰੀ ਕਰਨ ਵਾਸਤੇ ਗੁਰੂ ਸਾਹਿਬ ਦੇ ਸ਼ਬਦ ਨੂੰ ਸੰਭਾਲਦੇ ਹੈ, ਗਿਆਨਵਾਨ ਹੋ ਕੇ ਗਿਆਨ ਨੂੰ ਇਸ ਰੱਖਣ ਵਾਸਤੇ ਵੀ, ਅਤੇ ਜੀਵਨ ਮੁਕਤੀ ਆਨੰਦ ਮਾਣਨ ਵਾਸਤੇ ਵੀ, ਉਹ ਗੁਰ ਕਾ ਸ਼ਬਦ ਸੰਭਾਲੇ, ਗੁਰੂ ਸਾਹਿਬ ਦੇ ਸ਼ਬਦ ਨੂੰ ਸੰਭਾਲਦੇ, ਹਰ ਵਕਤ ਉਹ ਚੇਤੇ ਕਰਦੇ ਰਹਿੰਦੇ ਹਨ, ਕਦੇ ਗੁਰਸ਼ਬਦ ਤੋਂ ਉਹਨਾਂ ਦਾ ਮਨ ਉਥਾਨ ਨਹੀਂ ਹੁੰਦਾ ਹੈ, ਹਰ ਵਕਤ ਗੁਰਾਂ ਦੇ ਸ਼ਬਦ ਕਰਕੇ ਗੁਰਮੂਰਤ ਗੁਰਸ਼ਬਦ ਹੈ, ਸਾਧ ਸੰਗਤ ਸੱਚਖੰਡ ਵਸਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਦਾ ਸਰੂਪ ਗੁਰੂ ਸਾਹਿਬ ਦਾ ਸ਼ਬਦ ਹੈ, ਅਤੇ ਸਾਧ ਸੰਗਤ ਮਹਾਰਾਜ ਨੇ ਸੱਚਖੰਡ ਵਸਾਉਣਾ ਕੀਤਾ ਹੈ। ਇਸ ਪ੍ਰਕਾਰ ਉਹ ਗੁਰੂ ਸਾਹਿਬ ਦੇ ਸ਼ਬਦ ਨੂੰ ਨਿਸ਼ਚਾ ਕਰਕੇ ਹਰ ਵਕਤ ਸੰਭਾਲਦੇ। ਸੋ ਉਹ ਸਮਾਪ ਕਿਸ ਪ੍ਰਕਾਰ ਆਪ ਹੀ ਉੱਤੇ ਜੀ ਕਹਿੰਦੇ ਨੇ, ਆਪ ਸਤਿਗੁਰੂ ਆਪ ਹੀ ਉੱਤਰ ਦਿੰਦੇ ਹਨ।
ਹਰ ਕੀ ਭਗਤ ਸਦਾ ਰੰਗ ਰਾਤਾ,
ਇਹ ਭਾਈ ਗੁਰੂ ਦੇ ਸ਼ਬਦ ਨੂੰ ਸੰਭਾਲਦੇ, ਹਰੀ ਦੀ ਭਾਵ ਭਗਤੀ ਵਿੱਚ ਸਦਾ ਪ੍ਰੇਮ ਰੰਗ ਚ ਰਤਾ ਰਹਿੰਦਾ ਉਹਨਾਂ ਦਾ ਹਿਰਦਾ।
ਹਉਮੈ ਵਿੱਚ ਹੋਂ ਜਾਲੇ,
ਜਿਹੜਾ ਦੇਹ ਦੇ ਆਸ ਆ, ਮੈਂ ਸੂਖਮ ਦੇ ਹਾਂ, ਮੈਂ ਕਾਰਨ ਦੇ ਹਾਂ, ਮੈਂ ਸਥੂਲ ਦੇ ਹਾਂ, ਇਹ ਹਉਮੈ ਨੀ ਉਹਨਾਂ ਰਹਿਣ ਦਿੱਤੀ ਅੰਦਰ, ਇਹ ਵਿੱਚੋਂ ਜਾਲ ਦਿੱਤੀ ਹੈ, ਜੋ ਬ੍ਰਹਮ ਅਭਿਆਸ ਰੂਪੀ ਅਗਨੀ ਹੈ ਇਹਦੇ ਚ ਸਾਰੀ ਜਾਲ ਦਿੱਤੀ ਹੈ। ਫਿਰ ਮਹਾਰਾਜ ਜੀ ਗੁਰੂ ਸਾਹਿਬ ਜੀ ਉਹ ਜਿਹੜਾ ਗੁਰਾਂ ਦਾ ਸ਼ਬਦ ਸੰਭਾਲਦੇ, ਉਹ ਕਿਹੜਾ ਵੀ ਸ਼ਬਦ ਹੈ ਤਾਂ ਆਪ ਦੱਸਦੇ ਹਨ।
ਵਾਹ ਵਾਹ ਪੂਰੇ ਗੁਰ ਕੀ
ਬਾਣੀ, ਇਹ ਸ਼ਬਦ ਹੈ ਵਾਹ ਵਾਹ ਪੂਰੇ ਗੁਰ ਕੀ ਬਾਣੀ, ਵਾਹ ਚਰਜ ਰੂਪ ਹੈ, ਵਾਹ ਬਸਮਾਜ ਰੂਪ ਹੈ, ਵਾਹ ਵਾਹ ਕਹਿਤ ਹੈ, ਵਾਹ ਵਾਹ ਉਹ ਤੀਨ ਲੋਕ ਗੁਰੂ ਨਾਮ ਲਈਏ ਜਮ ਦੂਤ ਛੱਡ ਜਾਤ ਹੈ। ਸੋ ਵਾਹਿਗੁਰੂ ਦਾ ਜਾਪ ਕਰਨੇ ਕਰਕੇ ਸਾਰੀ ਦੁਨੀਆਂ ਚ ਉਹਨਾਂ ਨੂੰ ਵਾਹ ਵਾਹ ਦਾ ਜਾਪ ਕਰਨ ਵਾਲੇ ਸਾਰਿਆਂ ਚ ਵਾਹ ਵਾਹ ਚਰਜ ਪ੍ਰਗਟ ਹੋਇਆ ਹੁੰਦਾ। ਐਸੀ ਪਾਰਸ ਕਲਾ ਵਰਦੀ ਹੈ ਸਾਧ ਸੰਗਤ ਜੀ, ਜਿਵੇਂ ਪਾਰਸਾਂ ਅੱਠ ਧਾਤਾਂ ਜਦੋਂ ਛੋਹਦੀਆਂ ਸਾਰੀਆਂ ਸਵਰਨ ਬਣ ਜਾਂਦੀਆਂ। ਇਸੇ ਪ੍ਰਕਾਰ ਗੁਰਾਂ ਦਾ ਸ਼ਬਦ ਪਾਰਸ ਦਾ ਜੜ ਹੈ, ਗੁਰਾਂ ਦਾ ਸ਼ਬਦ ਚੇਤਨ ਸਰੂਪ ਆਪ ਹੈ ਤੇ ਚੇਤਨ ਸਰੂਪ ਪ੍ਰਗਟ ਕਰਨ ਵਾਲਾ ਹੈ। ਪਰ ਫੇਰ ਵੀ ਸਾਧ ਸੰਗਤ ਜੀ, ਅੱਠਾਂ ਧਾਤਾਂ ਦਾ ਜਿਹੜਾ ਸਰੀਰ ਹੈ ਇਹਦੇ ਅੰਦਰ ਵਾਹਿਗੁਰੂ ਹੀ ਪ੍ਰਗਟ ਹੋ ਜਾਂਦਾ ਹੈ। ਐਸੀ ਚਰਚਾ ਹੁੰਦੀ ਹੈ ਉਹਨਾਂ ਦੇ ਅੰਦਰ, ਸਾਰਿਆਂ ਦੇਹਾਂ ਦੇ ਅੰਦਰ ਉਹ ਪਰਮੇਸ਼ਰ ਚੌਹਾਂ ਵਰਨਾ ਵਿੱਚ, ਚੌਹਾਂ ਮਜਮਾ ਚ, ਸੀਆ ਸੁੰਨੀ ਰਾਹੁ ਜੀ ਮਾਨ ਸਾਫੀਆਂ ਚ, ਖੱਤਰੀ ਬ੍ਰਾਹਮਣ ਸੂਦ ਵੈਸਾਂ ਵਿੱਚ, ਇਹ ਅੱਠਾਂ ਧਾਤਾਂ ਚ ਉਹ ਵਾਹਿਗੁਰੂ ਦੀ ਜੋਤ ਵੀ ਪ੍ਰਗਟ ਹੋਇਆ ਹੁੰਦੀ ਹੈ। ਐਸੀ ਅੰਮ੍ਰਿਤ ਰੂਪ ਬਾਣੀ ਪਾਰਸ ਕਲਾ ਵਰਤਦੀ ਹੈ ਉਹਨਾਂ ਦੇ ਅੰਦਰ। ਇਸ ਪਾਰਸ ਦੇ ਛੋਣ ਦੇ ਨਾਲ ਸਾਰੇ ਚਾਰੇ ਸਰਮ, ਚਾਰੇ ਵਰਨ, ਇਸੇ ਪ੍ਰਕਾਰ ਸਾਰੇ ਸਾਧ ਸੰਗਤ ਜੀ, ਚਾਰੇ ਅੰਤਾਕਰਨ, ਚਾਰੇ ਖਾਣੀਆਂ, ਸਾਰੀਆਂ ਵਾਹਿਗੁਰੂ ਦਾ ਰੂਪ ਵੀ ਪ੍ਰਗਟ ਹੋਏ ਹੁੰਦੀਆਂ। ਐਸੀ ਗੁਰੂ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਵਾਹ ਚਰਜ ਰੂਪ ਹੈ, ਵਾਹ ਉਹ ਪ੍ਰੇਰਕ ਹੈ, ਸਾਰਿਆਂ ਦਾ ਬਸਮਾਦ ਰੂਪ ਹੈ, ਕੋ ਕਹੀ ਨਹੀਂ ਜਾ ਸਕਦੀ ਵਡਿਆਈ।
ਪੂਰੇ ਗੁਰ ਤੇ ਉਪਜੀ ਸਾਚ ਸਮਾਣੀ,
ਇਹ ਅੰਮ੍ਰਿਤ ਰੂਪ ਬਾਣੀ ਕਿੱਥੋਂ ਪੈਦਾ ਹੋਈ ਹੈ? ਕਹਿੰਦੇ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ, ਪੂਰੇ ਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਹਿਰਦੇ ਚੋਂ ਇਹ ਪ੍ਰਗਟ ਹੋਈ ਹੈ। ਜਿਸ ਪ੍ਰਕਾਰ ਗੰਗੋਤਰੀ ਸਾਧ ਸੰਗਤ ਜੀ ਹੇਮ ਕੁੰਟ ਦੇ ਵਿੱਚੋਂ ਪ੍ਰਗਟ ਹੋਈ ਹੈ, ਜਾਂ ਕਹਿੰਦੇ ਨੇ ਸ਼ਿਵ ਜੀ ਨੇ ਆਪਦੇ ਜਟਾਂ ਵਿੱਚ ਜਦੋਂ ਬ੍ਰਹਮਾ ਜੀ ਨੇ 52 ਅਵਤਾਰ ਦੇ ਚਰਨਾਂ ਦਾ ਜਲ ਰੱਖ ਲਿਆ ਸੀ, ਤੇ ਉਸ ਵੇਲੇ ਭਗੀਰਥਨ ਲਿਆਉਣ ਵਾਸਤੇ ਸਿਖਰ ਦੇ ਸੱਤਵੇਂ ਥਾਂ ਉਹਨ ਤਪ ਕਰਕੇ ਪ੍ਰਾਪਤੀ ਕੀਤੀ ਤੇ ਸ਼ਿਵ ਜੀ ਨੇ ਆਪਦੇ ਜਟਾਂ ਵਿੱਚ ਗ੍ਰਹਿਣ ਕਰ ਲਈ ਸੀ। ਸ਼ਿਵ ਜੀ ਦੇ ਜਟਾਂ ਵਿੱਚੋਂ ਧਾਰ ਬਣ ਕੇ ਫਿਰ ਅੱਗੇ ਗੰਗਾ ਉਤਰੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਹਿਰਦਾ ਹੈ ਨਾ ਜਿਹੜਾ, ਇਹ ਸਤਿਗੁਰੂ ਮਹਾਰਾਜ ਸਾਹਿਬ ਸ਼ਿਵ ਜੀ ਦਾ ਸੀਸ ਹੈ। ਇਸ ਦੇ ਵਿੱਚੋਂ ਗੁਰਸਾਹਿਬ ਦੀ ਬਾਣੀ ਰੂਪ ਜਿਹੜੀ ਹੈ ਇਹ ਗੰਗਾ, ਇਹ ਪ੍ਰਗਟ ਹੋਈ ਹੈ। ਅਤੇ ਇਸ ਸ਼ਿਵ ਜੀ ਦੀ ਜਿਹੜੀ ਗੰਗਾ ਪ੍ਰਗਟ ਕੀਤੀ ਹੋਈ ਹੈ ਉਹ ਇੱਕ ਇੱਕ ਦੇਸ਼ ਚ ਚੱਲਦੀ ਹੈ, ਇਹ ਸਾਰਿਆਂ ਦੇਸ਼ਾਂ ਚ ਨਿਹਾਲ ਕਰਨ ਵਾਲੀ ਹੈ, ਖੰਡਾਂ ਵਿੱਚ, ਬ੍ਰਹਿਮੰਡਾਂ ਚ, ਸਾਰਿਆਂ ਥਾਵਾਂ ਵਿੱਚ, ਜਿੱਥੇ ਜਿੱਥੇ ਕੋਈ ਜੀ ਜਾਂਦਾ ਸੀ ਉਹਨਾਂ ਨੂੰ ਲਿਵ ਲਾਉਣ ਵਾਲੀ ਹੈ, ਇਹ ਸਾਰਿਆਂ ਥਾਵਾਂ ਚ ਵਿਆਪਕ ਹੈ। ਉਸ ਦੇ ਉੱਤੇ ਯਤਨ ਕਰਕੇ ਜਾਣਾ ਪੈਂਦਾ, ਇੱਥੇ ਸੰਗਤ ਵਿੱਚ ਆਉਣੇ ਕਰਕੇ ਦਾਤ ਪ੍ਰਾਪਤ ਹੋ ਜਾਂਦੀ ਗੁਰਬਾਣੀ ਦੀ। ਅਤੇ ਗੰਗਾ ਜਿਹੜੀ ਹੈ ਚੱਲਦੀ ਚੱਲਦੀ ਜਾ ਕੇ ਸਾਧ ਸੰਗਤ ਜੀ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ। ਇਵੇਂ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਅੰਮ੍ਰਿਤ ਰੂਪ ਬਾਣੀ ਹੈ, 84 ਲੱਖ ਜੀਵਨਾਂ ਦੇ ਜਿੰਨੇ ਜੀ ਜੰਤ ਹੈ ਸਾਰਿਆਂ ਦੀ ਕਲਿਆਣ ਕਰਦੀ ਕਰਦੀ ਅੰਤ ਨੂੰ ਪੂਰੇ ਗੁਰ ਤੇ ਉਪਜੀ
ਸਾਚ ਸਮਾਨ,
ਪੂਰਿਆਂ ਗੁਰਾਂ ਤੋਂ ਗੁਰੂ ਨਾਨਕ ਸਾਹਿਬ ਤੋਂ ਪ੍ਰਗਟ ਹੋਈ ਹੈ ਤੇ ਸੱਚ ਵਿੱਚ ਸਮਾ ਜਾਂਦੀ। ਜਿਸਮੇ ਸਮੁੰਦਰ ਵਿੱਚ ਜਾ ਕੇ ਗੰਗਾ ਲੀਨ ਹੁੰਦੀ ਹੈ, ਐਨ ਸੱਚੇ ਅਕਾਲ ਪੁਰਖ ਵਿੱਚ ਜਾ ਕੇ ਬਾਣੀ ਲੀਨ ਹੁੰਦੀ ਹੈ, ਉਸੇ ਚੋਂ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਈ ਹੈ। ਗੁਰ ਪਰਮੇਸ਼ਰ ਏਕ ਹੈ, ਸਾਹਮਣੇ ਰਿਹਾ ਸਮਾ ਹੈ, ਆਪ ਹੀ ਸੱਚੇ ਪਾਤਸ਼ਾਹ ਸੱਚਾ ਹੈ। ਉਹਦੇ ਨਾਲ ਮਿਲਾਉਣ ਵਾਲੀ ਅੰਮ੍ਰਿਤ ਰੂਪ ਬਾਣੀ ਅਕਾਲ ਪੁਰਖ ਰੂਪੀ ਸਮੁੰਦਰ ਵਿੱਚ ਜਾ ਕੇ ਸੱਚੇ ਚ ਸਮਾਉਂਦੀ ਹੈ। ਸੋ ਇਸ ਬਾਣੀ ਵਿੱਚ ਜਿਹੜੇ ਭਾਈ ਜੀ ਜੰਤ ਮਿਲਦੇ ਹੈ, ਜਿਵੇਂ ਗੰਗਾ ਜਿਹੜੇ ਮਿਲਦੇ ਹਨ, ਕੁੰਡੀਆਂ ਦਾ ਲਾਲਚ ਨਾ ਕਰਨ, ਕਿਨਾਰਿਆਂ ਤੇ ਰਹਿਣ ਦਾ ਲਾਲਚ ਨਾ ਕਰਨ, ਵਿੱਚੇ ਪਰਵਾਹ ਦੇ ਪਏ ਜਾਣ, ਉਹ ਜੀ ਜੰਤ ਸਮੁੰਦਰ ਦੀ ਜਾਨ ਮਿਲਦੇ ਹੈ। ਇਸੇ ਪ੍ਰਕਾਰ ਭਾਈ ਜਿਹੜੇ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਨਾ ਦਿਲ ਚ ਰੱਖਣ, ਮੋਹ ਰੂਪੀ ਕੁੰਡੀਆਂ ਚ ਨਾ ਫਸਣ, ਉਹ ਪਦਾਰਥਾਂ ਰੂਪੀ ਜਾਲਿਆਂ ਚ ਨਾ ਫਸਣ, ਨਾਮ ਦੇ ਪ੍ਰਵਾਹ ਰੂਪੀ ਬਾਣੀ ਚ ਪਏ ਜਾਣ, ਉਹ ਅਕਾਲ ਪੁਰਖ ਰੂਪੀ ਸਮੁੰਦਰ ਚ ਜਾ ਕੇ ਭੇਦ ਹੋ ਜਾਂਦੇ ਹੈ। ਐਸੀ ਇਹ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਰੂਪ ਬਾਣੀ ਹੈ ਸਾਧ ਸੰਗਤ ਜੀ, ਜਿਸ ਦੀ ਵਿਚਾਰ ਆਪਾਂ ਅੱਜ ਸਤਿਗੁਰੂ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੁਕਮ ਦੀ ਵਿਚਾਰ ਆਪਾਂ ਕਰ ਰਹੇ ਹਾਂ।
ਰਹਾਉ ਕਾਇਆ ਅੰਦਰ ਸਭ ਕਿਛ ਵਸੈ,
ਰਹਾਉ ਬਸਰਾਮ ਦੇ ਕੇ ਜੀਵ ਨੂੰ ਆਜ ਜੀ ਉਚਾਰਨ ਕਰਦੇ ਹੈ। ਰਹਾਉ ਬਸਰਾਮ ਦਾ ਨਾਮ ਹੈ, ਰਾਗੀਆਂ ਸਿੰਘਾਂ ਦੇ ਉਚਾਰਨ ਵਾਸਤੇ ਟੇਕ ਹੈ। ਵਾਹ ਵਾਹ ਪੂਰੇ ਗੁਰ ਕੀ ਬਾਣੀ ਜਦੋਂ ਗਾਉਣਾ ਹੋਵੇ ਟੇਕ ਰੱਖ ਕੇ ਗਾਉਣੀ ਹੈ। ਇਹ ਸਭ ਸੰਗਤ ਜੀ ਰਹਾਉ, ਰਹਾਉ ਦੇ ਅਰਥ ਭਾਵੇਂ ਬਹੁਤ ਸਾਰੇ ਹਨ। ਰਹਾਉ ਜਿਹੜਾ ਰਮਿਆ ਹੋਇਆ, ਹਾ ਨਾ ਪ੍ਰਗਟ ਰੂਪ ਹੈ, ਓਮਕਾਰ ਰੂਪ ਹੈ, ਇਹ ਵੀ ਰਹਾਉ ਦੇ ਅਰਥ ਨੇ, ਇੱਕ ਅੱਖਰ ਅਰਥ ਦੇ ਕੋਸ਼ ਅਨੁਸਾਰ। ਸੋ ਇਸ ਪ੍ਰਕਾਰ ਬੇਅੰਤ ਅਰਥ ਹਨ। ਰਹਾਉ ਨਾ ਇਸਤਰੀਆ ਹੈ, ਇਸਤਰੀ ਕਰਨ ਵਾਲਾ, ਸਥਾਈ ਗਾਉਣ ਵਾਲੀ ਅੰਮ੍ਰਿਤ ਰੂਪ ਬਾਣੀ ਚ ਟੇਕ ਰੱਖੀ ਹੋਈ ਹੈ ਸਤਿਗੁਰਾਂ ਨੇ।
ਕਾਇਆ ਅੰਦਰ ਸਭ ਕੁਛ ਵਸੈ,
ਇਸ ਦੇਹ ਦੇ ਅੰਦਰ ਸਾਧ ਸੰਗਤ ਜੀ ਸਭ ਕੁਝ ਹੀ ਵਸ ਰਿਹਾ ਹੈ। ਇੱਕ ਇੱਕ ਦੇਹ ਵਿੱਚ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਇੱਕ ਤਾਂ ਈਸ਼ਵਰ ਦੀ ਦੇਹ ਜਿਹੜੀ ਬ੍ਰਹਿਮੰਡ ਹੈ ਉਹਦੇ ਵਿੱਚ ਸਭ ਕੁਛ ਵਸ ਰਿਹਾ ਹੈ। ਦੂਜੀ ਇਹ ਜਿਹੜੀ ਦੇਹ ਹੈ ਸਾਡੀ ਮਨੁੱਖਾ ਦੇ, ਇਹਦੇ ਵਿੱਚ ਵੀ ਸਭ ਕੁਝ ਮਹਾਰਾਜ ਸਾਹਿਬ ਜੀ ਨੇ ਵਸਾਉਣਾ ਕੀਤਾ ਹੈ। ਤੀਜਾ ਬੁੱਧੀ ਦੇ ਅੰਦਰ ਵੀ ਸਭ ਕੁਝ ਮਹਾਰਾਜ ਸਾਹਿਬ ਜੀ ਨੇ, ਜਿਵੇਂ ਅਕਸ਼ ਵੱਡੇ ਸਾਰੇ ਥਾਂ ਦਾ ਛੋਟੇ ਜਿਹੀ ਫੋਟੋ ਚ ਲੈ ਲਈਦਾ, ਐਂ ਬੁੱਧੀ ਦੇ ਅੰਦਰ ਸਾਰੇ ਪਦਾਰਥਾਂ ਦਾ ਨਿਸ਼ਚਾ ਜਿਹੜਾ ਰੱਖਿਆ ਹੋਇਆ,
ਫਿਰ ਬੁੱਧੀ ਦੇ ਅੰਦਰ ਵੀ ਸਾਰੇ ਪਦਾਰਥ ਰੱਖੇ ਹੋਏ ਹੈ। ਯੋਗੀ ਇਸ ਪੇਹ ਦੇ ਅੰਦਰ ਖੋਜ ਕਰਦੇ ਹੈ, ਉਹ ਇਉਂ ਜਾਣਦੇ ਕਿ ਪੈਰਾਂ ਨੂੰ ਪਤਾਲ ਸਮਝਦੇ ਹਨ ਅਤੇ ਇਸੇ ਪ੍ਰਕਾਰ ਲੱਕ ਸਥਾਨ ਨੂੰ ਮੱਧ ਸਥਾਨ ਸਮਝਦੇ ਹਨ ਅਤੇ ਗਲ ਤੋਂ ਉਤਾਹਾਂ ਦੇ ਥਾਂ ਨੂੰ ਉਤਲੇ ਲੋਕ ਸਮਝਦੇ ਹਨ। ਇਸ ਪ੍ਰਕਾਰ ਯੋਗੀ ਧਿਆਨ ਕਰਕੇ ਸਰੀਰ ਦੇ ਅੰਦਰ ਵੇਖਦੇ ਹਨ, ਇਸ ਪ੍ਰਕਾਰ ਉਹ ਦੇਹ ਦੇ ਅੰਦਰ ਪ੍ਰਗਟ ਕਰ ਲੈਂਦੇ ਹਨ, ਸਰਗੁਣ ਸਰੂਪ ਨੂੰ ਇਉਂ ਵੇਖਦੇ ਹਨ ਤੇ ਬੋਹੜ ਦੀ ਗੋਲ ਜਿੱਦਾਂ ਸਰੂਪ ਦਸਵੇਂ ਦੁਆਰ ਦੇ ਵਿੱਚ ਨਿੱਕਾ ਜਿਹਾ ਯੋਗੀ ਇਸ ਦੇਹ ਦੇ ਅੰਦਰ ਖੋਜ ਕਰਦੇ ਹੈ, ਉਹ ਇਉਂ ਜਾਣਦੇ ਕਿ ਪੈਰਾਂ ਨੂੰ ਪਤਾਲ ਸਮਝਦੇ ਹਨ ਅਤੇ ਇਸੇ ਪ੍ਰਕਾਰ ਲੱਕ ਸਥਾਨ ਨੂੰ ਮੱਧ ਸਥਾਨ ਸਮਝਦੇ ਹਨ ਅਤੇ ਗਲ ਤੋਂ ਉਤਾਹਾਂ ਦੇ ਥਾਂ ਨੂੰ ਉਤਲੇ ਲੋਕ ਸਮਝਦੇ ਹਨ। ਇਸ ਪ੍ਰਕਾਰ ਯੋਗੀ ਧਿਆਨ ਕਰਕੇ ਸਰੀਰ ਦੇ ਅੰਦਰ ਵੇਖਦੇ ਹਨ, ਇਸ ਪ੍ਰਕਾਰ ਉਹ ਦੇਹ ਦੇ ਅੰਦਰ ਪ੍ਰਗਟ ਕਰ ਲੈਂਦੇ ਹਨ, ਸਰਗੁਣ ਸਰੂਪ ਨੂੰ ਇਉਂ ਵੇਖਦੇ ਹਨ ਤੇ ਬੋਹੜ ਦੀ ਗੋਲ ਜਿੱਦਾਂ ਸਰੂਪ ਦਸਵੇਂ ਦੁਆਰ ਦੇ ਵਿੱਚ ਨਿੱਕਾ ਜਿਹਾ ਕਰੋੜਾਂ ਬ੍ਰਹਿਮੰਡਾਂ ਦੇ ਪ੍ਰਕਾਸ਼ ਕਰਨ ਵਾਲਾ ਦਿਵ ਰੂਪ ਜੋਤੀ ਰੂਪ ਨੂੰ ਉਹ ਅਨੁਭਵ ਕਰਦੇ ਹਨ। ਚੇਤਨ ਦੀ ਲਾਟ ਜਿਹੜੀ ਦਸਵੇਂ ਦੁਆਰ ਚ ਪ੍ਰਕਾਸ਼ ਰਹੀ ਹੈ, ਇਸ ਪ੍ਰਕਾਰ ਉਹ ਕਾਇਆ ਦੇ ਅੰਦਰ ਵੇਖਦੇ ਹਨ। ਅਤੇ ਗੁਰਮੁਖਾਂ ਨੇ ਇਸ ਦੇਹ ਦੇ ਅੰਦਰ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਅੰਦਰ ਹੈ ਸਾਰੀਆਂ ਵਸਤੂਆਂ, ਉਹ ਇੱਕ ਪਿੰਡ ਦੇਹ ਦੇ ਅੰਦਰ ਵੇਖਣਾ ਕੀਤੀਆਂ ਨੇਗੀਆਂ। ਇੱਕ ਤਾਂ ਧਿਆਨ ਨਾਲ ਵੇਖੀਆਂ ਜਾਂਦੀਆਂ ਹਨ, ਜਿਵੇਂ ਯੋਗੀ ਧਿਆਨ ਲਾ ਕੇ ਤੱਤਾਂ ਨੂੰ ਵੇਖਦੇ ਹੈ, ਉਹ ਤੱਤਾਂ ਦੇ ਅੰਦਰ ਪੈਰਾਂ ਗੋਡਿਆਂ ਤੱਕ ਧਰਤੀ ਦਾ ਧਿਆਨ ਕਰਦੇ ਹਨ, ਗੋਡਿਆਂ ਤੋਂ ਲਾ ਕੇ ਲੱਕ ਤੱਕ ਉਹ ਪਾਣੀ ਦਾ ਧਿਆਨ ਕਰਦੇ ਹਨ, ਲੱਕ ਤੋਂ ਲਾ ਕੇ ਧੁੰਨੀ ਤੱਕ ਉਹ ਪਾਉਣ ਦਾ ਅਗਨੀ ਦਾ ਧਿਆਨ ਕਰਦੇ ਹਨ, ਤੇ ਨਾਭੀ ਤੋਂ ਲਾ ਕੇ ਗਲ ਤੱਕ ਹਵਾ ਦਾ ਧਿਆਨ ਕਰਦੇ ਹਨ, ਤੇ ਕੰਠ ਤੋਂ ਲਾ ਕੇ ਸਿਰ ਤੱਕ ਆਕਾਸ਼ ਦਾ ਧਿਆਨ ਕਰਦੇ, ਉਹ ਪੰਜਾਂ ਤੱਤਾਂ ਦਾ ਧਿਆਨ ਕਰਦੇ ਹੈ। ਉਹ ਪੰਜਾਂ ਤੱਤਾਂ ਦੇ ਧਿਆਨ ਸਿੱਧ ਹੋਣੇ ਕਰਕੇ ਦੇਹ ਵਿੱਚ ਸਾਰੇ ਪੰਜਾਂ ਤੱਤਾਂ ਦਾ ਕਾਰਜ ਪ੍ਰਤੀਤ ਹੋਣ ਲੱਗ ਜਾਂਦਾ, ਇਸ ਪ੍ਰਕਾਰ ਉਹ ਕਾਇਆ ਦੇ ਅੰਦਰ ਵੇਖਦੇ ਹੈ। ਅਤੇ ਜਿਹੜੇ ਧਿਆਨੀ ਪੁਰਖ ਹੈ ਉਹ ਇਸ ਪ੍ਰਕਾਰ ਕਰਦੇ ਹੈ, ਦੂਸਰੇ ਜਿਹੜੇ ਹਨ ਉਹ ਬੁੱਧੀ ਦੇ ਅੰਦਰ ਸਾਰੇ ਚੀਜ਼ ਅਕਸ਼ਾਂ ਭਰੀਆਂ ਹੋਈਆਂ, ਸਾਰੇ ਪਦਾਰਥ ਜਿੰਨੇ ਹੈ ਬੁੱਧੀ ਨਿਸ਼ਚੇ ਜਿਹੜੇ ਜਿਹੜੇ ਪਦਾਰਥ ਨੂੰ ਕਰੀ ਜਾਂਦੀ ਹੈ ਉਹ ਪਦਾਰਥ ਪ੍ਰਤੀਤ ਹੁੰਦੇ ਰਹਿੰਦੇ ਹੈ, ਜਿਹਨਾਂ ਪਦਾਰਥਾਂ ਨੂੰ ਬੁੱਧੀ ਨਿਸ਼ਚੇ ਨਹੀਂ ਕਰਦੀ ਉਹ ਉਹਦੇ ਅੰਦਰ ਗੁਪਤ ਰਹਿੰਦੇ ਹੈ। ਸਾਰੀਆਂ ਵਿਦਿਆ ਸਾਰੇ ਗੁਣ ਇੱਕ ਇੱਕ ਦੇਹ ਵਿੱਚ ਰੱਖੇ ਹੋਏ ਹੈ ਸੱਚੇ ਪਾਤਸ਼ਾਹ ਦੇ, ਵਿੱਚੇ ਅੰਗਰੇਜ਼ੀ ਹੈ, ਵਿੱਚੇ ਸੰਸਕ੍ਰਿਤ ਹੈ, ਵਿੱਚੇ ਗੁਰਮੁਖੀ ਹੈ, ਵਿੱਚੇ ਅਰਬੀ ਹੈ, ਫਾਰਸੀ ਹੈ, ਹਿੰਦੀ ਹੈ, ਸਾਰੀਆਂ ਦੇਹਾਂ ਦੇ ਅੰਦਰ ਹੈਗੀਆਂ। ਪਰ ਜਿਹੜੀ ਜਿਹੜੀ ਚੀਜ਼ ਦੀ ਲਾਗ ਲੱਗ ਜਾਂਦੀ ਉਹ ਚੀਜ਼ ਪ੍ਰਗਟ ਹੋ ਜਾਂਦੀ ਹੈ, ਜੇ ਨਾ ਹੋਵੇ ਤਾਂ ਅੰਦਰੋਂ ਪ੍ਰਗਟ ਕਿਵੇਂ ਹੋ ਸਕੇ, ਇਸ ਕਰਕੇ ਪਰ ਸ਼ੋਅ ਦੇ ਨਾਲ ਪ੍ਰਗਟ ਹੁੰਦੀਆਂ, ਜਿਸ ਜਿਸ ਚੀਜ਼ ਦਾ ਅਭਿਆਸ ਕਰਦਾ ਸ਼ੋਅ ਹੁੰਦੀ ਉਹ ਚੀਜ਼ਾਂ ਅੰਦਰੋਂ ਪ੍ਰਗਟ ਹੋ ਜਾਂਦੀਆਂ ਹਨ। ਇਸ ਪ੍ਰਕਾਰ ਬੁੱਧੀ ਦੇ ਅੰਦਰ ਵੀ ਮਹਾਰਾਜ ਸਾਹਿਬ ਨੇ ਇਹ ਸਾਰੇ ਪਦਾਰਥ ਰੱਖੇ ਹੋਏ ਹਨ, ਸਾਇੰਸ ਵਿਦਿਆ ਆਦਿਕ ਹਿਕਮਤ ਆਦਿਕ ਜਿੰਨੀਆਂ ਚੀਜ਼ਾਂ ਜੋ ਕੋਈ ਖੋਜ ਕਰਦਾ ਉਹ ਉਹਨੂੰ ਪ੍ਰਤੀਤ ਹੋ ਜਾਂਦੀਆਂ, ਕਿਉਂ ਮਾਰਨ ਸਭ ਕੁਝ ਦੇ ਵਿੱਚ ਜੋ ਬ੍ਰਹਿਮੰਡਾਂ ਖੰਡਾਂ ਚ ਸਭ ਕੁਝ ਇਹਦੇ ਵਿੱਚ ਵਸ ਰਿਹਾ ਹੈ।
ਖੰਡ ਮੰਡਲ ਪਾਤਾਲਾ,
ਨੌ ਖੰਡ ਹਨਗੇ, ਨੌ ਖੰਡ ਸਰੀਰ ਦੇ ਟੁਕੜਿਆਂ ਨੂੰ ਯੋਗੀ ਤਾਂ ਕਹਿੰਦੇ ਹੈ, ਉਹ ਚਾਰ ਲੱਤਾਂ ਦੇ ਟੁਕੜੇ ਹਨ ਤੇ ਚਾਰ ਬਾਹਾਂ ਦੇ ਹਨ, ਇੱਕ ਵਿਚਾਰਲਾ ਧੜਵਾ ਹੈ, ਇਹ ਨੌ ਖੰਡ ਮੰਨਦੇ ਹੈ ਯੋਗੀ ਇਸ ਧਿਆਨ ਵਿੱਚ ਲੱਗੇ ਹੋਏ। ਤੇ ਦੂਸਰਾ ਭਾਰਤ ਖੰਡ ਆਦਿਕ ਜਿਤਨੇ ਹਨਗੇ ਸਾਰੇ, ਬਿਰਖੰਡ ਆਦਿਕ ਇਹ ਸਾਰੇ ਖੰਡ ਜਿਹੜੇ ਹੈ ਤੇ ਜਿਹੜੇ ਬੁੱਧੀ ਵਿੱਚ ਚਿੰਤਨ ਕਰਨ ਵਾਲੇ ਧਿਆਨ ਵਿੱਚ ਉਹ ਬੁੱਧੀ ਵਿੱਚ ਇਹੀ ਜੀ ਕਲਪਨਾ ਕਰਦੇ ਉਹ ਪਦਾਰਥ ਜਿਹੜੀ ਬ੍ਰਹਿਮੰਡ ਚੋਂ ਪਿੰਡ ਵਿੱਚ ਦੇਖ ਲੈਂਦੇ ਹੈ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਅੰਤਾ ਕਰਨ ਦੇ ਅੰਦਰ ਚਿੱਦੀ ਟਿਕਾ ਵੇਖਦੇ ਹੈ, ਉਹ ਟਿਕਾ ਨਾਲ ਖੰਡ ਮੰਡਲ ਪਾਤਾਲਾ ਜਿਹੜਾ ਨਵਾਂ ਖੰਡਾਂ ਨੂੰ ਮੰਡਲ ਦੇਸਾਂ ਨੂੰ 400 ਕੋਹ ਦਾ ਮੰਡਲ ਗੋਲਾਕਾਰ ਦੇਸ਼ ਹੁੰਦਾ, ਜਾਂ ਮੰਡਲ ਦੀਪਾਂ ਦਾ ਨਾਂ ਦੀਪਾਂ ਆਦਿਕਾਂ ਚ ਤੇ ਪਤਾਲ ਅਤਲ ਵਿਤਲ ਆਦਿਕ ਜਿਤਨੇ ਹਨ ਇਹਨਾਂ ਸਾਰਿਆਂ ਨੂੰ ਇਸ ਦੇਹ ਦੇ ਅੰਦਰ ਉਹ ਵੇਖਦੇ ਹੈ। ਈਸ਼ਵਰ ਦੀ ਦੇਹ ਦੇ ਅੰਦਰ ਸਾਰੇ ਬ੍ਰਹਿਮੰਡ ਦੇ ਅੰਦਰ ਹੀ ਹੈਗੇ ਹੈ, ਅਤੇ ਕਰੋੜਾਂ ਬ੍ਰਹਿਮੰਡ ਜਿਸ ਰਚੇ ਉਹਦੇ ਚ ਸਾਰੇ ਇੱਕ ਇੱਕ ਪਿੰਡ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਰਚੀਆਂ ਹੋਈਆਂ, ਇਸ ਪ੍ਰਕਾਰ ਉਹ ਸਾਰਿਆਂ ਨੂੰ ਵੇਖਦੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜਿਨ੍ਹਾਂ ਗੁਰਮੁਖਾਂ ਨੂੰ ਵਿਗਿਆਨਵਾਦੀਆਂ ਨੇ ਇਸ ਰੂਪ ਦੀ ਖੋਜ ਕੀਤੀ ਹੈ, ਉਹਨਾਂ ਨੇ ਸਾਧ ਸੰਗਤ ਜੀ ਖੰਡ ਕਰਕੇ ਨਾ ਕਾਮ ਕਰੋ ਲੋ ਮੋਹੰਕਾਰ ਸਾਰੇ ਜਿਹੜੇ ਮੰਡਲ ਸਮੂਹ ਹੈ ਉਹਨਾਂ ਨੇ ਪਾ ਲਿਆ ਤਾਲ ਸਰੂਪ ਨੂੰ ਆਪਣੇ ਪਤਾਲ ਨਿਮਰਤਾ ਦੇ ਨਾਲ। ਇਸ ਪ੍ਰਕਾਰ ਨੌ ਖੰਡ ਵੀ ਨਵ ਦਾ ਭਗਤੀ ਉਹਨਾਂ ਦੇ ਅੰਦਰ ਹੈ, ਇਸੇ ਪ੍ਰਕਾਰ ਮੰਡਲ ਦੇਸਾਂ ਦੀ ਨਹੀਂ ਸਾਧਨ ਹਨਗੇ ਉਹਨਾਂ ਦੇ ਅੰਦਰ, ਪਤਾਲ ਨਿਮਰਤਾ ਰੂਪ ਤਾਲ ਪਤਾਲ ਹੈ ਉਹਨਾਂ ਦੇ ਅੰਦਰ, ਇਹ ਗੁਣ ਵੀ ਉਹਨਾਂ ਦੇ ਇਹ ਗੁਣਾ ਰੂਪੀ ਖੰਡਾਂ ਤੇ ਮੰਡਲਾਂ ਨੂੰ ਉਹ ਵੇਖਦੇ ਹਨ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ,
ਇਹ ਦੇਹ ਦੇ ਅੰਦਰ ਸਾਰੇ ਜਗਤ ਦਾ ਜੀਵਨ ਰੂਪ ਜੋ ਪਰਮੇਸ਼ਵਰ ਦਾਤਾ ਹੈ ਉਹ ਆਪ ਹੀ ਨਿਵਾਸ ਕਰ ਰਿਹਾ ਹੈ।
ਸਭਨਾ ਕਰੇ ਪ੍ਰਤਪਾਲਾ,
ਉਹ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰ ਰਿਹਾ ਹੈ। ਸਭ ਦੀ ਪਾਲਣਾ ਕਰਨ ਵਾਲਾ ਜਗ ਜੀਵਨ ਦਾਤਾ, ਜੋ ਸਾਰੇ ਜਗ ਦਾ ਜੀਵਨ ਚੇਤਨ ਸਰੂਪ ਹੈ, ਜਿਸ ਤੋਂ ਬਿਨਾਂ ਆਪਣੀਆਂ ਦੇਹਾਂ ਮੁਰਦਾ ਹੋ ਜਾਂਦੀਆਂ ਨੇ, ਜਿਸ ਤੋਂ ਬਿਨਾਂ ਵੇਖੋ ਬੰਦਾ ਚੱਲਿਆ ਚੌਂਜਣੇ ਦੇ ਕੰਨ ਹੋ ਜਾਂਦੀ ਹਾਲਤ, ਉਹ ਚੇਤਨ ਸਰੂਪ ਪਰਮੇਸ਼ਰ ਦੇਹ ਦੇ ਅੰਦਰ ਵਸ ਰਿਹਾ, ਸਾਰਿਆਂ ਦੀਆਂ ਦੇਹਾਂ ਦੇ ਅੰਦਰ, ਅਤੇ ਸਾਰੇ ਜਗ ਦਾ ਜੀਵਨ ਰੂਪ ਚੇਤਨ ਹੈ, ਸਾਰੇ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ, ਵਸਦਾ ਹੈ।
ਸਭਨਾ ਕਰੇ ਪ੍ਰਤਪਾਲਾ,
ਸਾਰਿਆਂ ਦੇ ਤਾਂ ਹੀ ਪ੍ਰਤਪਾਲਾ ਕਰ ਰਿਹਾ, ਸਭ ਦੇ ਤਾਂ ਹੀ ਪਾਲਣਾ ਕਰਦਾ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਕਾਹੇ ਕੋਲ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਾਲਾ ਪਤ ਲੈ ਹੈ।
ਕਾਇਆ ਕਾਮਣ ਸਦਾ ਸੁਹੇਲੀ,
ਇਹ ਕਾਇਆ ਸਾਧ ਸੰਗੀ ਜਿਹੜੀ ਪਰਮੇਸ਼ਰ ਦੀ ਚਾਹਵਾਨ ਹੋਈ ਹੈ, ਉਹ ਸਦਾ ਸੁਹੇਲੀ ਹੈ, ਸਦਾ ਸੁਖ ਦੇ ਸਹਿਤ ਹੈ।
ਗੁਰਮੁਖ ਨਾਮ ਸੰਭਾਲਾ,
ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਗੁਰਮੁਖ ਰੋਮ ਰੋਮ ਹਰ ਧਿਆਵਾ, ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਨੂੰ ਸੰਭਾਲੋ। ਰਾਮ ਧਿਆਏ ਰਾਮ, ਉਹਨਾਂ ਨਾਮ ਨੂੰ ਜਿਨ੍ਹਾਂ ਨੇ ਇਸ ਪ੍ਰਕਾਰ ਸੰਭਾਲਿਆ ਹੈ, ਉਹਨਾਂ ਦੀ ਕਾਇਆ ਬੁੱਧ ਵੀ, ਕਾਇਆ ਮਨੁੱਖਾ ਦੇਹ ਵੀ, ਅਤੇ ਬ੍ਰਹਿਮੰਡ ਰੂਪ ਕਾਇਆ ਵੀ ਉਹਨਾਂ ਦੀ ਆਪਣੀ ਹੈ, ਸਦਾ ਸੁਖ ਦੇ ਸਹਿਤ ਹਨ ਉਹ, ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਯਾਦ ਕੀਤਾ ਹੈ।
ਕਾਇਆ ਅੰਦਰ ਆਪੇ ਵਸੈ,
ਇਸ ਦੇਹ ਦੇ ਅੰਦਰ ਹੀ ਆਪ ਪਰਮੇਸ਼ਰ ਬ੍ਰਹਿਮੰਡ ਰੂਪੀ ਕਾਇਆ ਬਣਾ ਕੇ ਵੀ, ਇਹ ਪਿੰਡ ਰੂਪੀ ਕਾਇਆ ਬਣਾ ਕੇ ਵੀ, ਕਾਇਆ ਬੁੱਧੀ ਦੇ ਅੰਦਰ ਵੀ, ਜਿਨ੍ਹਾਂ ਦੀ ਸਾਧ ਸੰਗਤ ਜੀ ਇਸ ਪ੍ਰਕਾਰ ਭਾਵਨਾ ਮੈਂ ਸੁਰਤ ਹਰ ਵਕਤ ਜੁੜੀ ਰਹਿੰਦੀ ਹੈ, ਉਹ ਜੋ ਬ੍ਰਹਿਮੰਡ ਚ ਉਹ ਪਿੰਡ ਵਿੱਚ ਹੀ ਵੇਖਦੇ, ਆਪ ਹੀ ਸੱਚੇ ਪਾਤਸ਼ਾਹ ਵਸ ਰਿਹਾ ਹੈ।
ਅਲੱਖ ਨਾ ਲਖਿਆ ਜਾਏ,
ਪਰ ਹੈ ਸਾਰਿਆਂ ਦੇ ਅੰਦਰ ਵੇਖੋ, ਹੈ ਅਲੱਖ, ਗੁਰੂ ਸਾਹਿਬ ਤੋਂ ਬਗੈਰ ਲਖਿਆ ਨਹੀਂ ਜਾਂਦਾ ਸਰੂਪ, ਇਸ ਪ੍ਰਕਾਰ ਅਲੱਖ ਹੈ। ਸਤਿਗੁਰੂ ਕਿਰਪਾ ਕਰਕੇ ਜੋ ਲਿਖਾਉਣ ਤਾਂ ਜਾਣਿਆ ਜਾਂਦਾ ਹੈ।
ਮਨਮੁਖ ਮੁਗਧ ਬੂਝੈ ਨਾਹੀ,
ਮਨਮੁਖ ਜਿਹੜੇ ਲੋਕ ਹੈ ਉਹ ਗੁਰਮਤ ਨੂੰ ਧਾਰਨ ਨਹੀਂ ਕਰਦੇ, ਅਤੇ ਆਪਣੀ ਮੰਤ ਨੂੰ ਚੰਗੀ ਸਮਝਦੇ ਹੈ, ਇਸ ਕਰਕੇ ਮੁਗਧ ਸਮਝ ਰਹਿੰਦੇ ਹਨ, ਉਹ ਬੂਝੇ ਪੁੱਛਦੇ ਨਹੀਂ ਗੁਰਾਂ ਦੇ ਪਾਸੋਂ, ਤੇ ਬੂਝੇ ਸਮਝਦੇ ਨਹੀਂ ਹਨ ਨਿਮਰਤਾ ਨਾਲ।
ਬਾਹਰ ਭਾਲਣ ਜਾਈ,
ਉਹ ਦੇਹ ਨੂੰ ਛੱਡ ਕਰਕੇ ਬਾਹਰ ਭਾਲਦੇ ਫਿਰਦੇ ਹੈ, ਬਾਹਰ ਭਾਲਣ ਵਾਲੇ ਨੂੰ ਕੀ ਹੱਥ ਆਉਣਾ, ਕੁਝ ਨਹੀਂ ਆਵੇਗਾ, ਬਾਹਰ ਟੋਲੇ ਸੋ ਧਰਮ ਭੁਲਾਹੀ, ਰਤਨ ਪਦਾਰਥ ਘੱਟ ਹੀ ਮਾਹੀ।
ਸਤਿਗੁਰ ਸੇਵੇ ਸਦਾ ਸੁਖ ਪਾਏ,
ਜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਕਰੇ ਤਾਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਅੰਦਰੋਂ ਹੀ ਸਭ ਕੁਝ ਪ੍ਰਗਟ ਕਰ ਦਿੰਦੇ ਹੈ, ਸਦਾ ਰਹਿਣ ਵਾਲਾ ਜੋ ਸੁਖ ਹੈ ਕਦੇ ਨਾਸ ਨਾ ਹੋਵੇ। ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾਉਂਦਿਆਂ ਵੀ ਉਹ ਸੁਖ ਨਹੀਂ ਨਾਸ ਹੋਇਆ, ਆਪ ਉਂਗਲਾਂ ਦੇ ਤਿੰਨ ਤਿੰਨ ਟੋਟੇ ਪਹਿਲਾਂ ਕਰਾਏ ਹਨ। ਜੇ ਦੁੱਖ ਹੁੰਦਾ ਕਦੇ ਉਹ ਕਹਿ ਸਕਦੇ ਮੇਰੇ ਗੁੱਟ ਤੇ ਕਿਉਂ ਵਾਰ ਕਰਦਾ ਜਲਾਦਾ, ਪਹਿਲਾਂ ਮੇਰੀਆਂ ਉਂਗਲਾਂ ਦੇ ਕਹਿੰਦੇ ਤਿੰਨ ਤਿੰਨ ਟੋਟੇ ਕਰ ਲਾ, ਤੈਨੂੰ ਤੇਰੇ ਮਾਲਕ ਦਾ ਹੁਕਮ ਹੈ, ਐਡੇ ਦੇਹ ਤੋਂ ਪਰੇ ਰਹਿੰਦੇ ਹੈ, ਉਹਨਾਂ ਨੂੰ ਐਸਾ ਸੁੱਖ ਹੋਇਆ ਜਿਹੜਾ ਦੇਹ ਨੂੰ ਕੋਈ ਰੱਤੀ ਰੱਤੀ ਕੱਟੀ ਜਾਵੇ ਫੇਰ ਵੀ ਦੁੱਖ ਨਹੀਂ ਹੁੰਦਾ। ਇਹ ਸਤਿਗੁਰਾਂ ਦੀ ਸੇਵਾ ਹੈ। ਸਤਿਗੁਰੂ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਭੇਜੇ ਸਨ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਥਾਂ ਨਾਲ ਬਾਬਾ ਮਹਾਂ ਬਾਬਾ ਦੀਪ ਸਿੰਘ ਸਾਹਿਬ, ਬਾਬਾ ਮਨੀ ਸਿੰਘ ਸਾਹਿਬ ਜੀ ਪੜ੍ਹਾਉਂਦੇ ਰਹੇ ਸਨ। ਇਹ ਹੈ ਗੁਰੂ ਦੀ ਸੇਵਾ, ਜਿਸ ਤੇ ਗੁਰੂ ਸਾਹਿਬ ਲਾ ਦੇਣ, ਇਹੋ ਜਿਹਾ ਭਾਈ ਗੁਰੂ ਮਹਾਰਾਜ ਸਾਹਿਬ ਦਾ ਸੇਵਕ ਬਣੇ, ਸਦਾ ਸੁਖ ਪਾਏ, ਉਹ ਸਦਾ ਸੁਖ ਜਿਹੜਾ ਕਦੇ ਨਾਸ ਨਾ ਹੋਵੇ ਉਹ ਸੁਖ ਨੂੰ ਪਾ ਲੈਂਦੇ ਹਨ।
ਸਤਿਗੁਰ ਅਲੱਖ ਦਿੱਤਾ ਲਿਖਾਈ,
ਇਹ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਜਿਹੜਾ ਅਲੱਖ ਸਰੂਪ ਹੈ ਨਾ, ਕਿਸੇ ਕਰਕੇ ਲਿਖਿਆ ਨਹੀਂ ਜਾਂਦਾ, ਜੋ ਸਾਧ ਸੰਗਤ ਜੀ ਕਿਸੇ ਪਦਾਰਥ ਗਿਆਨ ਕਰਕੇ ਤਾਂ ਨਹੀਂ ਜਾਂਦਾ, ਕਿਸੇ ਹੋਰ ਪ੍ਰਕਾਰ ਦੇ ਪਦਾਰਥ ਖੋਜਾਂ ਕਰਕੇ ਯੋਗ ਮਤ ਕਰਕੇ ਵੀ ਜਾਣਿਆ ਨਹੀਂ ਜਾ ਸਕਦਾ, ਉਹ ਅਲੱਖ ਸਰੂਪ ਨੂੰ ਸਤਿਗੁਰੂ ਲਾ ਦਿੱਤਾ ਹੈ।
ਪਾਇਆ ਅੰਦਰ ਰਤਨ ਪਦਾਰਥ,
ਇਸ ਦੇਹ ਦੇ ਅੰਦਰ ਹੀ ਸਾਰੇ ਪਦਾਰਥ ਹਨਗੇ, ਦੇਹ ਦੇ ਅੰਦਰ ਹੀ ਰੱਖੀ ਇਹਨਾਂ ਮਾਰਨ ਬੁੱਧੀ ਦੇ ਅੰਦਰ, ਜਿਹਨੂੰ ਬੁੱਧ ਨਹੀਂ ਹੈ ਉਹ ਆਦਮੀ ਕੀ ਰਤਨਾਂ ਦੀ ਪਰਖ ਕਰ ਸਕੇਗਾ, ਜਾਂ ਪਦਾਰਥਾਂ ਦੀ ਕੀ ਪਰਖ ਕਰ ਸਕੇਗਾ, ਜੇ ਬੁੱਧ ਹੈ ਤਾਂ ਪਰਖ ਕਰੇਗਾ। ਇਸ ਕਰਕੇ ਦੇਹ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਨੇ ਸਾਰੇ ਰਤਨ ਦੇ ਪਦਾਰਥ ਰੱਖੇ ਹੋਏ ਹਨ, ਕਾਇਆ ਬੁੱਧੀ ਦੇ ਅੰਦਰ ਹੀ, ਇਹ ਕਾਇਆ ਦੇਹ ਦੇ ਅੰਦਰ ਹੀ ਰਤਨ ਵਿਰਾਗ ਆਦਿਕ ਸੱਚੇ ਪਾਤਸ਼ਾਹ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜਿਹੜਾ ਇਹ ਮਨ ਬੈਰਾਗੀ ਆ, ਤੂੰ ਵੈਰਾਗ ਕਰ ਕਿਸ ਦਿਖਾਵੇ, ਸੋ ਵਿਰਾਗ ਪਖੰਡ ਛਡਾ ਕਰਕੇ ਸੱਚਾ ਵਿਰਾਗ ਜਿਸ ਬਾਬਤ ਕਿਹਾ ਹੈ, ਮੇਰਾ ਮਨ ਤਨ ਬਹੁਤ ਵਿਰਾਗਿਆ ਹਰ ਨੈਣ ਰਸ ਭਿੰਨੇ, ਉਹ ਰਤਨ ਵਿਰਾਗ ਰੂਪੀ ਰਤਨ ਇਸ ਦੇਹ ਦੇ ਅੰਦਰ ਵਾਹਿਗੁਰੂ ਨੇ ਰੱਖਿਆ ਹੋਇਆ, ਅਤੇ ਪਦਾਰਥ ਧਰਮ ਅਰਥ ਕਾਮ ਮੋਖ ਇਹ ਜਿਹੜੇ ਪਦਾਰਥ ਨੇ ਕਿ ਵੀ ਦੇਹ ਦੇ ਅੰਦਰ ਹੀ ਸੱਚੇ ਪਾਤਸ਼ਾਹ ਟਿਕਾਏ ਹਨ।
ਭਗਤ ਭਰੇ ਭੰਡਾਰਾ,
ਅਤੇ ਭਗਤੀ ਦੇ ਭੰਡਾਰੇ ਗੁਰਮੁਖਾਂ ਦੇ ਹਿਰਦੇ ਭਰੇ ਹੋਏ ਹੈ। ਸਾਰੇ ਭਾਵ ਭਗਤੀ ਨਵਦਾ ਭਗਤੀ ਜਿਹੜੀ ਹੈ ਇਹਦੇ ਵੀ ਸਰਵਣ ਸਿਮਰਨ ਕੀਰਤਨ ਪਾਠ ਸੇਵ ਅਰਚਾਨ ਦਾਸਾ ਸਗਵਨ ਬੰਦਨਾ ਸਰਵਨ ਵੇਦਨ ਜਾਣ ਇਤਿਆਦਿ ਗੁਣਾਂ ਦੇ ਭਗਤੀ ਦੇ ਭੰਡਾਰੇ ਭਰੇ ਹੋਏ ਆ ਗੁਰਸਿੱਖਾਂ
ਇਸ ਕਾਇਆ ਅੰਦਰ।
ਦੇਹ ਦੇ ਅੰਦਰ ਹੀ ਨਵਾਂ ਖੰਡ, ਜੰਬੂ ਦੀ ਚ ਨੌ ਖੰਡ ਹਨਗੇ। ਇਹਨਾਂ ਨਵਾਂ ਖੰਡਾਂ ਵਾਲੀ ਪ੍ਰਿਥਵੀ ਵੀ ਇਹ ਦੇਹ
ਹੱਥ ਪੱਟਣ ਬਾਜਾਰਾ,
ਅਤੇ ਸਰਗੁਣ ਮਹਾਰਾਜ ਸਾਹਿਬ ਜੀ ਨੇ ਅੰਤਰਜਾਮੀ ਨੇ ਮਾਇਆ ਸਵਲ ਹੋ ਕਰਕੇ ਬ੍ਰਹਿਮੰਡ ਰੂਪੀ ਕਾਇਆ ਰੱਖ ਕਰਕੇ ਰਚ ਕੇ ਇਹਦੇ ਚ ਨੌ ਖੰਡ ਰਚੇ ਹੈ। ਪ੍ਰਿਥਵੀ ਰਚੀ ਹੈ ਨਵਾਂ ਖੰਡਾਂ ਵਾਲੀ,
ਹਾਟ ਪਟਨ ਬਾਜ਼ਾਰ
ਸਾਰੀਆਂ ਹੱਟਾਂ ਹਨਗੀਆਂ। ਪਟਨ ਸ਼ਹਿਰ ਜਿਵੇਂ ਅੰਮ੍ਰਿਤਸਰ ਸਾਹਿਬ ਹੈ, ਜਿਵੇਂ ਬਾਜ਼ਾਰ ਹਨ, ਇਹ ਸਾਰੇ ਉਸੇ ਵਿਚ ਰਚੇ ਹੋਏ ਹਨਗੇ ਸਾਰੇ ਬ੍ਰਹਿਮੰਡ ਦੇ ਅੰਦਰ। ਇਸੇ ਪ੍ਰਕਾਰ ਇਹ ਦੇਹ ਦੇ ਅੰਦਰ ਨੌ ਖੰਡ ਹਨਗੇ ਸਾਧ ਸੰਗੇ ਜੀ, ਜੋ ਨੌ ਸਰੀਰ ਦੇ ਟੁਕੜੇ ਹਨ ਇਹੋ ਹੀ ਨੌ ਖੰਡ ਹਨਗੇ। ਤੇ ਪ੍ਰਿਥਵੀ ਬੁੱਧੀ ਹੈ, ਬੁੱਧੀ ਦੇ ਅੰਦਰ ਸਾਧ ਸੰਗੇ ਜੀ ਹਨਗੇ ਸਾਧ ਸੰਗੇ ਜੀ, ਜੋ ਨੌ ਸਰੀਰ ਦੇ ਟੁਕੜੇ ਹਨ ਇਹੋ ਹੀ ਨੌ ਖੰਡ ਹਨਗੇ। ਤੇ ਪ੍ਰਿਥਵੀ ਬੁੱਧੀ ਹੈ, ਬੁੱਧੀ ਦੇ ਅੰਦਰ ਸਾਧ ਸੰਗੇ ਜੀ, ਨੌ ਟੁਕੜੇ ਨੌ ਗੋਲਕਾਂ ਰੂਪ ਹਨਗੇ। ਤੇ ਹੱਟ ਪਟਨ ਬਾਜ਼ਾਰਾ, ਇਹ ਦੇਹ ਦੇ ਅੰਦਰ ਅੰਤਾਕਰਨ ਰੂਪੀ ਹੱਟ ਬਣਾਈ ਹੋਈ ਹੈ। ਸੁਭ ਗੁਣਾਂ ਦੇ ਪਟਨ ਸ਼ਹਿਰ ਬਣਿਆ ਹੋਇਆ ਇਹ, ਤੇ ਬਾਜ਼ਾਰ ਲੱਗੇ ਹਨ ਸਤ ਦਾ, ਸੰਤੋਖ ਦਿਆ, ਦਇਆ ਦਾ, ਧਰਮ ਦਾ, ਵਿਚਾਰ ਦਾ, ਇਹ ਸੁੰਦਰ ਵਿਚਾਰ ਲੱਗੇ ਬਾਜ਼ਾਰ ਬਣੇ ਹੋਏ ਹਨ। ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ ਤਤੂ ਦਾ ਸੋਧਨ ਆਦਿਕ, ਇਹ ਸਭ ਬਾਜ਼ਾਰ ਬਣੇ ਹੋਏ ਹਨ ਗੁਣ ਜਿਹੜੇ ਹਨ।
ਇਸ ਕਾਇਆ ਅੰਦਰ ਨਾਮ ਨੌ ਨਿਧ,
ਇਸੇ ਪ੍ਰਕਾਰ ਸਾਧ ਸੰਗੇ ਜੀ ਇਸ ਦੇਹ ਦੇ ਅੰਦਰ ਸੱਚੇ ਪਾਤਸ਼ਾਹ ਨੇ ਆਪਦਾ ਨਾਮ ਰੱਖਿਆ ਹੋਇਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਇਹ ਦੇਹ ਦੇ ਵਿੱਚ ਟਿਕਾਇਆ ਹੋਇਆ ਸੱਚੇ ਪਾਤਸ਼ਾਹ ਨੇ। ਹਾਂਜੀ, ਕਾਇਆ ਅੰਦਰ,
ਇਸ ਕਾਇਆ ਅੰਦਰ ਨਾਮ ਨੌ ਨਿਧ,
ਇਸ ਦੇਹ ਦੇ ਅੰਦਰ ਹੀ ਨਾਮ ਹੈ ਪਰਮੇਸ਼ਰ ਦਾ, ਜੋ ਨਵੇਂ ਨਿਧੀਆਂ ਦੇ ਦੇਣ ਵਾਲਾ ਆਸਨ ਬਸਨ ਭੂ ਕਣਕ ਪੁੰਨ ਦਾਸੀ ਚੌਂਬ ਗੁਲਾਮ ਰਸਵਾਹੇ ਹੰਡਵਾਹੇ ਜਾਣੀਏ ਜੇ ਨੌ ਨਿਧ ਕੇ ਨਾਮ, ਇਹ ਨਵਾਂ ਨਿਧੀਆਂ ਦੇ ਦੇਣ ਵਾਲਾ ਨਾਮ ਵੀ ਪਰਮੇਸ਼ਰ ਦਾ ਇਸ ਦੇਹ ਦੇ ਅੰਦਰ ਹੀ ਰੱਖਿਆ ਹੋਇਆ ਹੈ। ਕਾਇਆ ਬੁੱਧੀ ਦੇ ਅੰਦਰ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਸਿਖਿਆਤ ਹੋਇਆ ਹੈ ਉਹ ਨਵਾਂ ਗੋਲਕਾਂ ਦੇ ਆਧਾਰ ਰੂਪ ਹੈ।
ਪਾਈਏ ਗੁਰ ਕੈ ਸ਼ਬਦ ਵਿਚਾਰ,
ਸਾਰੇ ਦਾਤ ਪਾਈ ਦੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਹੈ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਿਆ ਹੈ, ਜਿਹੜੀਆਂ ਤਿਆਗਣੇ ਯੋਗ ਚੀਜ਼ਾਂ ਉਹ ਛੱਡੀਆਂ ਹਨ, ਜੋ ਗ੍ਰਹਿਣ ਕਰਨੇ ਯੋਗ ਹੈ ਉਹਨਾਂ ਨੂੰ ਗ੍ਰਹਿਣ ਕੀਤਾ ਹੈ, ਇਉਂ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਸਤ ਸਤ ਦਾ ਨਿਰਣਾ ਕਰਕੇ ਸਤ ਵਸਤ ਨੂੰ ਗ੍ਰਹਿਣ ਕੀਤਾ, ਸਤ ਨੂੰ ਤਿਆਗਿਆ ਜਿਨ੍ਹਾਂ ਨੇ, ਉਹਨਾਂ ਨੂੰ ਗੁਰਾਂ ਦੇ ਸ਼ਬਦ ਦੁਆਰਾ ਵਿਚਾਰ ਦੁਆਰਾ ਇਹ ਦਾਤ ਪਾਈ ਦੀ ਹੈ।
ਕਾਇਆ ਅੰਦਰ ਤੋਲ ਤੋਲਾਵੇ,
ਕਾਇਆ ਦੇਹ ਦੇ ਅੰਦਰ ਹੀ ਸਾਧ ਸੰਗਤ ਜੀ ਤੋਲ ਤਰਾਜੂ ਲੈ ਕੇ ਸਾਰਿਆਂ ਦੇ ਵਿਚਾਰ ਰੂਪੀ ਤਰਾਜੂ ਦੇ ਵਿੱਚ ਰੱਖ ਰੱਖ ਕੇ ਸੱਚੇ ਪਾਤਸ਼ਾਹ ਸਾਰਿਆਂ ਦੀ ਵਿਚਾਰ ਨੂੰ ਵੀ ਇਹ ਮੰਦ ਕਰਮੀ ਹੈ, ਇਹ ਚੰਗੇ ਕਰਮਾਂ ਵਾਲਾ ਹੈ, ਭੈੜੇ ਕਰਮਾਂ ਵਾਲਾ ਹੈ, ਇਹ ਸਮਾਨ ਕਰਮਾਂ ਵਾਲਾ, ਵਿਸ਼ੇਸ਼ ਕਰਮਾਂ ਵਾਲਾ ਹੈ, ਇਸ ਪ੍ਰਕਾਰ ਨੀਚ ਕਰਮਾਂ ਵਾਲਾ ਹੈ, ਉਹਨਾਂ ਦੀ ਵਿਚਾਰ ਨੂੰ ਤੋਲ ਨੂੰ ਤੁਲਾਵਾ ਵਿੱਚ ਰਹਿੰਦਾ ਹੈ। ਆਪ ਹੀ
ਆਪੇ ਤੋਲਣ,
ਆਪ ਹੀ ਸਾਰਿਆਂ ਨੂੰ ਤੋਲਣ ਵਾਲਾ, ਹਾੜਨ ਵਾਲਾ ਹੈ, ਕਈ ਚੀਜ਼ਾਂ ਨਿਗਾਹ ਚ ਕੱਢ ਲਈ ਦੀਆਂ ਹਨ। ਇਸੇ ਪ੍ਰਕਾਰ ਸ਼ਾਸਤਰ ਪ੍ਰਮਾਣ ਰੂਪੀ ਵੱਟਾ ਪਾ ਪਾ ਕੇ ਬੁੱਧ ਰੂਪੀ ਤੱਕੜੀ ਵਿੱਚ ਪਾ ਪਾ ਕੇ ਇਸ ਪ੍ਰਕਾਰ ਉਹ ਤੋਲਣ ਵਾਲਾ, ਸਾਰਿਆਂ ਦੇ ਨਿਰਣੇ ਜਿਹੜੇ ਕੀਤੇ ਆ ਸ਼ਾਸਤਰਾਂ ਪ੍ਰਾਣਾਂ ਵਿੱਚ, ਇਹ ਤੋਲਣ ਵਾਲਾ ਆਪ ਹੀ ਸਾਰਿਆਂ ਦੇ ਅੰਤਾਕਰਨ ਰੂਪੀ ਵਿੱਚ ਬੈਠਾ ਹੋਇਆ, ਤੋਲ ਤੁਲਾ ਰਿਹਾ, ਵਿਚਾਰ ਨੂੰ ਵਿਚਰਾ ਰਿਹਾ ਹੈ। ਆਪ ਹੀ ਸਾਰਿਆਂ ਦੇ ਵਿਚਾਰ ਕਰਨ ਵਾਲਾ ਜੋ ਹੋਇਆ, ਜਿਹੜਾ ਕੋਈ ਪਾਪ ਕਰਦਾ ਦੱਸਦਾ ਕਿ ਤੂੰ ਇਹ ਪਾਪ ਕੀਤੇ, ਜਿਹੜਾ ਪੁੰਨ ਕਰਦਾ ਦੱਸਦਾ ਕਿ ਤਾਂ ਪੁੰਨ ਕੀਤਾ ਹੈ, ਕਿਉਂ ਸਾਰਿਆਂ ਦੇ ਅੰਦਰ ਸਹੀ ਕਰ ਰਿਹਾ ਹੈ ਤੋਲਣ ਵਾਲਾ, ਵਿਚਾਰ ਕਰਾਉਣ ਵਾਲਾ।
ਇਸ ਕਾਇਆ ਅੰਦਰ ਇਹੋ ਮਨ ਰਤਨ ਜਵਾਹਰ ਮਾਨਕ,
ਇਹ ਸਾਧ ਸੰਗਤ ਜੀ ਮਨ ਜਿਹੜਾ ਹੈ ਇਹੋ ਹੀ ਮਣੀਆਂ ਦੀ ਨੇ ਆਈ, ਜਿਹਦੇ ਅੰਦਰ ਭਗਤੀ ਆ ਜਾਵੇ, ਰਤਨ ਵਿਰਾਗ ਆ ਜਾਵੇ, ਜਵਾਹਰਤ ਗਿਆਨ ਆ ਜਾਵੇ, ਮਾਨਕ ਸਰਵ ਮਨ ਵਿਆਸਨ ਆ ਜਾਣ, ਇਹਦੇ ਮਨ ਵਿੱਚ ਹੀ ਸਾਰੇ ਗੁਣ ਭਰੇ ਹੋਏ ਹਨ।
ਇਸ ਕਾ ਮੂਲ ਅਫਾਰਾ,
ਜਿਹਦੇ ਵਿੱਚ ਇਹ ਗੁਣ ਹਨ ਜਿਸ ਮਨ ਵਿੱਚ, ਉਹਦਾ ਮੁੱਲ ਅਫਾਰਾ ਪਕੜਿਆ ਨਹੀਂ ਜਾਂਦਾ, ਉਹ ਮੁੱਲ ਅਫਾਰ ਹੈ, ਉਹ ਮੁੱਲ ਪਕੜਿਆ ਨਹੀਂ ਜਾਂਦਾ, ਪਕੜਨ ਤੋਂ ਰਹਿ ਤਾਂ ਮੁੱਲ ਕੀਮਤ ਨਹੀਂ ਪਾਈ ਜਾ ਸਕਦੀ।
ਮੂਲ ਕਿਤਹੀ ਨਾਮ ਪਾਈਏ ਨਾਹੀ,
ਪਰਮੇਸ਼ਰ ਦਾ ਜਿਹੜਾ ਨਾਮ ਹੈ ਕਿਸੇ ਮੁੱਲ ਕਰਕੇ ਪਾਈ ਜਾਣੀ। ਕਬੀਰ ਸਾਹਿਬ ਨੂੰ ਕਿਹਾ ਸੀ
ਇੱਕ ਸ਼ਾਹੂਕਾਰ ਨੇ ਕਿਹਾ ਮਾਰਾ ਮੋਹਰਿਆਂ ਦਾ ਢੇਰ ਲੈ ਲਓ ਮੇਰੇ ਪਾਸੋਂ। ਤਾਂ ਕਬੀਰ ਜੀ ਨੇ ਕਿਹਾ ਸੀ ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਮੁੱਲ ਨਹੀਂ ਕਿਸੇ ਲੱਖ ਕਰੋੜ ਹੀ ਮਿਲਿਆ ਨਾ ਕਿ ਲੱਖਾਂ ਕਰੋੜਾਂ ਦੇ ਖਰਚਿਆਂ ਹੋਇਆ ਨਹੀਂ, ਇਹ ਕਿਵੇਂ ਮਿਲਦਾ। ਕਬੀਰ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਕਿ ਕਬੀਰ ਫਿਰ ਕਿਵੇਂ ਪਾਇਆ ਜਾਂਦਾ ਹੈ, ਕਬੀਰ ਜੀ ਨੇ ਕਿਹਾ ਰਾਮ ਰਤਨ ਤਾਂ ਪਾਈਏ ਜੋ ਪਹਿਲੇ ਤਾਂ ਸਰੀਰ, ਜੇ ਪੰਜਾਂ ਪਿਆਰਿਆਂ ਨੇ ਆਪਦਾ ਸੀਸ ਅਰਪਣ ਕੀਤਾ ਸੀ, ਐਂ ਆਪਦੇ ਸਰੀਰ ਦਾ ਅਮਾਨ ਜਿਹੜਾ ਮੇਟ ਕਰਕੇ ਸੀਸ ਵੱਡੇ ਕਰ ਬੈਸਣ ਦੀਜੇ ਬਿਨਸਰ ਸੇਵ ਕਰੀਜੈ, ਕਿਉਂ ਨਾ ਮਰੀਜਾ ਜੀੜਾ ਦੀਜੇ ਜਾਂ ਸੋ ਭੈਰ ਵਡਾਉਣਾ। ਇਉਂ ਮੁੱਲ ਨਹੀਂ ਕਿਤੋਂ ਵੀ ਪਰਮੇਸ਼ਰ ਦਾ ਨਾਮ ਕਿਸੇ ਸਾਧਨ ਦੇ ਵੱਟੇ, ਜੱਗ ਦੇ ਵੱਟੇ, ਯੋਗ ਦੇ ਵੱਟੇ ਦੇ ਵੱਟੇ ਮੁੱਲ ਨਹੀਂ ਪ੍ਰਾਪਤ ਹੋ ਸਕਦਾ।
ਨਾਮ ਪਾਈਏ ਗੁਰ ਵਿਚਾਰ,
ਗੁਰੂ ਸਾਹਿਬ ਦੀ ਵਿਚਾਰ ਕਰਕੇ ਨਾਮ ਪਾਈਦਾ ਹੈ। ਭਗਤ ਨਾਮਦੇਵ ਨੂੰ ਕਿਹਾ ਸੀ ਦੇਵਤਿਆਂ ਦੇ ਉਪਾਸ਼ਕਾਂ ਨੇ ਕਿ ਹੇ ਕਬੀਰ, ਹੇ ਨਾਮਦੇਵ ਜੀ ਤੁਸੀਂ ਐ ਕਰੋ, ਸਾਥੋਂ ਦੇਵਤਿਆਂ ਦੀ ਉਪਾਸ਼ਨਾ ਲੈ ਲਓ, ਅਸੀਂ ਦੇਵੀ ਦੀ ਪੂਜਾ ਕਰਨ ਜਾਣਦੇ ਹਾਂ, ਅਸੀਂ ਮਹਾਂਦੇਵ ਦੀ ਉਪਾਸ਼ਨਾ ਕਰਨ ਜਾਣਦੇ ਹਾਂ, ਸਾਨੂੰ ਦੇ ਦਿਓ। ਤਾਂ ਨਾਮਦੇਵ ਜੀ ਨੇ ਕਿਹਾ ਸੀ ਉਸ ਵੇਲੇ ਭਾਈ ਹਾਂ ਤੋ ਇਕ ਰਮਈਆ ਲੈ ਹੋ, ਆਮ ਦੇਵ ਬਦਲਾਵ ਨੇ ਬਹਿ ਹੋ, ਇਹ ਹੋਰਨਾਂ ਦੀ ਦੇਵਤਿਆਂ ਦੀ ਉਪਾਸ਼ਨਾ ਦੇ ਵੱਟੇ ਨਹੀਂ ਮੈਂ ਦੇ ਸਕਦਾ, ਨਾਮ ਪਰਮੇਸ਼ਵਰ ਦਾ ਏਡਾ ਉੱਚਾ ਹੈ, ਕਿਉਂਕਿ ਭੈਰੋ ਭੂਤ ਸੀਤਲਾ ਧਾਵੈ, ਖਰ ਵਾਹਨ ਉਸ਼ਾਰੋ ਡਾਵੈ, ਹਾਂ ਤੋ ਇਕ ਰਮਈਆ ਲੈ ਹੋ, ਆਮ ਦੇਵ ਬਦਲਾਵ ਨੇ ਬਹਿ ਹੋ। ਇਸ ਪ੍ਰਕਾਰ ਮਹਾਰਾਜ ਜੀ ਨੇ ਕੋਈ ਭਗਤਾਂ ਦੇ ਮੁਖਾਰਬਿੰਦ ਦੁਆਰਾ ਵੀ ਉਚਾਰਨ ਕੀਤਾ ਕਿ ਨਾਮ ਕਿਸੇ ਮੁੱਲ ਕਿਸੇ ਦੇਵਤਿਆਂ ਦੀ ਸ਼ਿਵ ਜੀ ਦੀ ਉਪਾਸ਼ਨਾ ਕਰਕੇ ਜਾਂ ਦੇਵੀ ਦੀ ਉਪਾਸ਼ਨਾ ਕਰਕੇ, ਕਿਸੇ ਪ੍ਰਕਾਰ ਭੈਰੋ ਦੀ ਉਪਾਸ਼ਨਾ ਕਰਕੇ, ਇਸੇ ਪ੍ਰਕਾਰ ਸਾਧ ਸਿੰਘ ਜੀ ਪਰਮੇਸ਼ਵਰ ਦਾ ਨਾਮ ਭੂਤਾਂ ਦੇ ਵਸ ਕਰਨ ਵਾਲਿਆਂ ਤੋਂ ਕਿਸੇ ਪ੍ਰਕਾਰ ਉਹ ਪਾਇਆ ਨਹੀਂ ਜਾ ਸਕਦਾ ਹੈ।
ਨਾਮ ਪਾਈਏ ਗੁਰ ਵਿਚਾਰ,
ਇਹ ਨਾਮ ਤਾਂ ਭਾਈ ਗੁਰੂ ਮਹਾਰਾਜ ਸਾਹਿਬ ਦੀ ਵਿਚਾਰ ਦੁਆਰਾ ਪ੍ਰਾਪਤ ਹੁੰਦਾ, ਜੋ ਗੁਰੂ ਮਹਾਰਾਜ ਸਾਹਿਬ ਜੀ ਨੂੰ ਵਿਚਾਰ ਬਖਸ਼ਣ, ਆਪਾ ਭਾਵ ਮਿਟੇ, ਆਪ ਗਵਾਈਏ ਤਾਂ ਸਭ ਪਾਈਏ, ਤਾਂ ਉਹ ਪਰਮੇਸ਼ਰ ਦਾ ਸਰੂਪ ਪਾਇਆ ਜਾਂਦਾ ਹੈ। ਇਹ ਅੰਮ੍ਰਿਤ ਨਾਮ ਜਿਹੜਾ ਹੈ ਅਮੋਲਕ, ਗੁਰਾਂ ਦੀ ਵਿਚਾਰ ਸਰਵਣ ਕਰਨੇ ਕਰਕੇ ਸਤਿਗੁਰਾਂ ਨੇ ਜਿਵੇਂ ਵਿਚਾਰ ਬਖਸ਼ੀ ਹੈ, ਉਸ ਨੂੰ ਵਿਚਾਰ ਨਾ ਕਰੇ ਤਾਂ ਪ੍ਰਾਪਤ ਹੁੰਦਾ ਹੈ।
ਅੰਦਰ
ਗੁਰਮੁਖ
ਹੋਵੇ ਸੋ ਕਾਇਆ ਖੋਜੈ,
ਜਿਹੜੇ ਗੁਰਮੁਖ ਹੁੰਦੇ ਹਨ ਉਹ ਦੇਹ ਦੀ ਖੋਜ ਕਰਦੇ ਹਨ।
ਹੋਰ ਸਭ ਭਰਮ ਭੁਲਾਈ,
ਹੋਰ ਜਿੰਨੀ ਸਾਰੀ ਸ੍ਰਿਸ਼ਟੀ ਆ ਭਰਮ ਵਿੱਚ ਹੀ ਭੁੱਲਣ ਜਾ ਰਹੀ ਹੈ, ਉਹ ਦੇਹ ਨੂੰ ਛੱਡ ਕੇ ਬਾਹਰ ਕੋਈ ਬੰਦ ਬੰਦ ਫਿਰਤੀ ਢੂੰਡਤੀ ਹਾਰੀ ਬਹੁ ਅਵਗਾਹੇ, ਨਾਨਕ ਭੇਟੇ ਸਭ ਜਾਓ ਹਰ ਪਾਇਆ ਮਨ ਮਾਹੇ, ਸਾਰੀ ਸਿੱਖੀ ਉਹ ਧਰਮ ਵਿੱਚ ਭੁੱਲਣ ਜਾ ਰਹੀ ਹੈ।
ਜਿਸ ਨੂੰ ਦੇ ਸੋਈ ਜਨ ਪਾਵੇ,
ਜਿਸ ਨੂੰ ਗੁਰੂ ਸਾਹਿਬ ਬਖਸ਼ ਦਿੰਦੇ ਹਨ ਉਹ ਮਹਾਰਾਜ ਜਨ ਬਣ ਕੇ ਪ੍ਰੇਮੀ ਬਣ ਕੇ ਪਰਮੇਸ਼ਰ ਦੀ ਜੋਤ ਨੂੰ ਪਾ ਲੈਂਦਾ ਹੈ।
ਹੋਰ ਕਿਆ ਕੋ ਕਰੇ ਚਤੁਰਾਈ,
ਹੋਰ ਕੋਈ ਚਤੁਰਾਈਆਂ ਨਾਲ ਕੀ ਕੋਈ ਪ੍ਰਾਪਤ ਕਰ ਸਕਦਾ, ਚਤੁਰਾਈ ਸਿਆਣਪ ਕਿਤੇ ਕੰਮ ਨਾ ਆਈ ਹੈ, ਤੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ ਹੈ। ਇਹ ਸਾਧ ਸੰਗਤ ਜੀ ਜਿਸ ਨੂੰ ਪਰਮੇਸ਼ਰ ਭਾਉ ਬਖਸ਼ ਦੇਵੇ, ਭਾਉ ਬੇੜਾ ਜੀਵ ਚੜਾਊ, ਕਹੁ ਨਾਨਕ ਦੇਵੈ ਕਾਹੂ, ਇਹ ਦੇਹ ਦੇ ਅੰਦਰ ਹੀ ਭੈ ਵਸਦਾ ਹੈ ਪਰਮੇਸ਼ਰ ਦਾ, ਤੇ ਭਾਵ ਪ੍ਰੇਮ ਵੀ ਦੇਹ ਦੇ ਅੰਦਰ ਹੀ ਵਸ ਰਿਹਾ ਹੈ।
ਹੋਰ ਪ੍ਰਸਾਦੀ ਪਾਈ,
ਇਹ ਦੁਨੀਆਂ ਨੂੰ ਭੈ ਦੇਣਾ ਤਾਂ ਲੋਕ ਪਾ ਲੈਂਦੇ ਹੈ, ਹੋਰਨਾਂ ਤੋਂ ਡਰ ਪੈਣਾ ਭੈ ਪਾ ਲੈਂਦੇ ਹੈ, ਪਰ ਮਹਾਰਾਜ ਦਾ ਬਚਨ ਹੈ ਕਹਿਤ ਕਬੀਰ ਰਾਮ ਗੁਣ ਗਾਵੋ, ਆਪ ਨਾ ਡਰੋ ਨਾ ਅਵਰ ਡਰਾਵੋ, ਨਾ ਆਪ ਡਰਨਾ ਨਾ ਕਿਸੇ ਨੂੰ ਡਰਾਉਣਾ। ਇਹ ਜਿਹੜਾ ਪਰਮੇਸ਼ਰ ਦਾ ਭੈ, ਹਰ ਵਕਤ ਸਦਾ ਅੰਗ ਸੰਗ ਪਰਮੇਸ਼ਰ ਨੂੰ ਜਾਣਨਾ, ਇਹ ਭੈ ਜਿਹੜਾ ਹੈ ਕਿ ਅੰਤਰਜਾਮੀ ਸਰ ਸੁਣਦਾ ਸਰ ਵੇਖਦਾ ਕਿਉਂ ਮੁੱਕਰ ਪਿਆ ਜਾਏ, ਇਹ ਜਿਹੜਾ ਭੈ ਹੈ ਭਾਈ ਨੰਦ ਲਾਲ ਜੀ ਨੇ ਕਿਹਾ ਬੇ ਅਦਬਰਾਂ ਬੇ ਅਦਬ ਰੱਬ, ਹੇ ਪਰਮੇਸ਼ਰ ਜਿਹੜੇ ਬਿਨਾਂ ਅਦਬ ਤੋਂ ਤੇਰੇ ਤੈਨੂੰ ਅਦਬ ਬਖਸ਼ੋ, ਜਿਸ ਕਰਕੇ ਤੈਨੂੰ ਉਹ ਆਪਣੀ ਉਮਰ ਗੁਜ਼ਾਰ ਲੈਣ ਤੇਰੀ ਯਾਦ ਵਿਚ। ਇਸ ਪ੍ਰਕਾਰ ਸਾਧ ਸਿੰਘ ਜਿਹੜਾ ਪਰਮੇਸ਼ਰ ਨੂੰ ਹਰ ਵਕਤ ਅੰਗ ਸੰਗ ਸਮਝਣਾ ਹੈ, ਇਹ ਹੈ ਭੈਕਿਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸਿਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੋ ਘਰੇ ਪਿਆਰੋ। ਇਸ ਪ੍ਰਕਾਰ ਭਾਉ ਜਿਹੜਾ ਹੈ ਦੇਹ ਦੇ ਅੰਦਰ ਹੈ, ਪਰ ਹੋਰਨਾਂ ਚੀਜ਼ਾਂ ਤੋਂ ਆਦਮੀ ਭੈ ਕਰਦੇ ਹੈ, ਜੋ ਪਰਮੇਸ਼ੁਰ ਹੈ ਸਦਾ ਅੰਗ ਸੰਗ ਉਸ ਦਾ ਭੈ ਨਹੀਂ ਕਰਦੇ। ਤੇ ਭਾਵ ਪ੍ਰੇਮ ਜਿਹੜਾ ਹੈ ਹੱਡ ਚਮ ਦੇ ਨਾਲ ਪ੍ਰੇਮ ਕਰਦੇ ਹੈ, ਪਰ ਗੁਰੂ ਸਾਹਿਬ ਦੇ ਉਪਦੇਸ਼ ਨਾਲ ਪ੍ਰੇਮ ਨਹੀਂ ਕਰਦੇ, ਸਦਬ ਨਾਲ ਪ੍ਰੇਮ ਨਹੀਂ ਕਰਦੇ,
ਕਿ ਉਹ ਦੇਹ ਦੇ ਅੰਦਰ ਹੀ ਸਾਰੇ ਗੁਣ ਤਾਂ ਵਸਦੇ ਆ ਭੈ ਤੇ ਪ੍ਰੇਮ ਆਦਿਕ
ਗੁਰ ਪ੍ਰਸਾਦੀ ਪਾਈ
ਸਤਿਗੁਰੂ ਦੀ ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੇ ਦਾਤ ਪ੍ਰਾਪਤ ਕੀਤੀ ਹੈ ਸਤ ਸੰਗਤ ਜੀ
ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ
ਇਹ ਦੇਹ ਦੇ ਅੰਦਰ ਹੀ ਬ੍ਰਹਮਾ ਜੀ ਹਨ ਵਿਸ਼ਨੂੰ ਜੀ ਹਨ ਸ਼ਿਵ ਜੀ ਹਨ
ਸਭ ਉਪਤ ਜਿਤ ਸੰਸਾਰ
ਜਿਹਨ ਕਰਕੇ ਸਾਰਾ ਸੰਸਾਰ ਉਤਪੰਨ ਹੁੰਦਾ ਹੈ ਬ੍ਰਹਮਾ ਜੀ ਜੋਗੀ ਤਾਂ ਕਹਿੰਦੇ ਹਨ ਜਿਹੜੀ ਪੌਣ ਦੇਵਤਾ ਹੈ ਕਹਿੰਦੇ ਬ੍ਰਹਮਾ ਹੈ ਤੇ ਪਾਣੀ ਦੇਵਤਾ ਜਿਹੜਾ ਕਹਿੰਦੇ ਵਿਸ਼ਨੂੰ ਹੈ ਅਗਨ ਦੇਵਤਾ ਨੂੰ ਸ਼ਿਵਜੀ ਮੰਨਦੇ ਹੈ ਇਸ ਪ੍ਰਕਾਰ ਤਾਂ ਯੋਗੀਆਂ ਦੀ ਖੋਜ ਹੈ ਅਤੇ ਜਿਹੜੇ ਵਿਦਾਂਤੀ ਆ ਉਹ ਕਹਿੰਦੇ ਹੈ ਰਜੋ ਗੁਣ ਜਿਹੜਾ ਹੈ ਬ੍ਰਹਮਾ ਹੈ ਅਤੇ ਸਤੋ ਗੁਣ ਵਿਸ਼ਨੂੰ ਹੈ ਤੇ ਤਮੋ ਗੁਣ ਸ਼ਿਵਜੀ ਹੈ ਇਸ ਪ੍ਰਕਾਰ ਮੰਨਦੇ ਹੈ ਇਹ ਜੋ ਜੋ ਬ੍ਰਹਿਮੰਡ ਵਿੱਚ ਆ ਉਹ ਪਿੰਡ ਵਿੱਚ ਵੀ ਰੱਖੀ ਹੋਈ ਹੈ ਧਿਆਨੀ ਪੁਰਖ ਜਿਹੜੇ ਹਨ ਰਜੋ ਗੁਣ ਦੀ ਪ੍ਰਧਾਨਤਾ ਕਰਕੇ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਇਸ ਕਰਕੇ ਬ੍ਰਹਮਾ ਮੰਨਦੇ ਹਨ ਸਤੋ ਗੁਣ ਕਰਕੇ ਪਾਲਣਾ ਹੁੰਦੀ ਇਸ ਕਰਕੇ ਵਿਸ਼ਨੂੰ ਮੰਨਦੇ ਹਨ ਤਮੋ ਗੁਣ ਕਰਕੇ ਭਾਵ ਹੁੰਦੀ ਇਸ ਕਰਕੇ ਮਹੇਸ਼ਰ ਮੰਨਦੇ ਹਨ ਇਉਂ ਦੇਹ ਦੇ ਅੰਦਰ ਹੀ ਤਿੰਨੇ ਦੇਵਤੇ ਮਹਾਰਾਜ ਜੀ ਰੱਖਣਾ ਕੀਤੇ ਹਨ
ਸਭ ਉਪਤ ਜਿਤ ਸੰਸਾਰ
ਸਾਰਾ ਸੰਸਾਰ ਜਿਸ ਕਰਕੇ ਉਤਪਤ ਹੋ ਰਿਹਾ ਹੈ
ਸੱਚਾ ਆਪਣਾ ਖੇਲ ਰਚਾਇਆ
ਸੱਚੇ ਅਕਾਲ ਪੁਰਖ ਨੇ ਆਪ ਦਾ ਖੇਲ ਹੈ ਚੋਜੀ ਪਾਤਸ਼ਾਹ ਨੇ ਆਪ ਹੀ ਰਚਾਉਣਾ ਕੀਤਾ ਹੈ
ਆਵਾ ਗਾਉਣ ਪਾਸਾ
ਇਹ ਜਿੰਨਾ ਸਾਰਾ ਮੁਸਾਰਾ ਆਵਾ ਗਾਉਣ ਆਉਣ ਜਾਣ ਵਾਲਾ ਹੈ ਜਿਵੇਂ ਆਇਆ ਆਉਂਦਾ ਹੈ ਇਵੇਂ ਗਵਨ ਕਰ ਜਾਂਦਾ ਚਲਿਆ ਜਾਂਦਾ ਹੈ ਸਾਰਾ ਪਸਾਰ ਜਾਂ ਪਸਾਰਾ ਜਿਹੜਾ ਆਪ ਸੱਚਾ ਚੱਲ ਹੈ ਇਹ ਆਉਣ ਜਾਣ ਵਾਲਾ ਸਾਰਾ ਪਸਾਰਾ ਬਣਾਇਆ ਹੈ
ਪੂਰਾ ਸਤਿਗੁਰ ਆਪ ਦਿਖਾਇਆ
ਪੂਰਾ ਸਤਿਗੁਰਾਂ ਨੇ ਆਪਣਾ ਆਪ ਨੂੰ ਜੋਤੀ ਸਰੂਪ ਹੈ ਜੋ ਨਹੀਂ ਕੁਛ ਜਨਮ ਹੈ ਨਹੀਂ ਕੁਛ ਮਰਿਆ ਆਪਣ ਚਲਤਾ ਆਪ ਹੀ ਕਰੇ ਉਹ ਆਪਣਾ ਆਪ ਸਰੂਪ ਹੈ ਸਤਿਗੁਰ ਪੂਰਿਆਂ ਨੂੰ ਦਿਖਾਤਾ
ਸੱਚ ਨਾਮ ਨਿਸਤਾਰ
ਇਸ ਕਰਕੇ ਸਤਿਗੁਰਾਂ ਦੇ ਸੱਚੇ ਨਾਮ ਸਰੂਪ ਲੱਖਣਾ ਦੇ ਜਾਪ ਕਰਨੇ ਕਰਕੇ ਨਿਸਤਾਰਾ ਹੁੰਦਾ ਸੰਸਾਰ ਤੋਂ
ਜੋ ਸਤਿਗੁਰ ਸੇਵੇ
ਉਹ ਦੇਹ ਸਫਲੀ ਹੈ ਜਿਹੜੀ ਸਤਿਗੁਰੂ ਸਾਹਿਬ ਦੀ ਸੇਵਾ ਕਰਦੀ ਹੈ
ਸੱਚਾ ਆਪ ਸਵਾਰ
ਸੱਚੇ ਪਾਤਸ਼ਾਹ ਨੇ ਆਪ ਉਹਨਾਂ ਦੇ ਅੰਦਰ ਸਾਰੇ ਸੋ ਗੁਣ ਸਵਾਰ ਦਿੱਤੇ ਹੈ ਸੱਚੇ ਪਾਤਸ਼ਾਹ ਨੂੰ ਭਾਵ ਭਗਤੀ ਆਦਿਕ ਕਰਕੇ ਉਹ ਸਵਾਰ ਦਿੱਤੀ ਹੈ ਦੇ
ਬਿਨ ਆਵੇ ਦਰ ਢੋਈ ਨਾਹੀ
ਜੋ ਅੰਮ੍ਰਿਤ ਨਾਮ ਨਹੀਂ ਜਪਦੇ ਉਹਨਾਂ ਨੂੰ ਦਰਗਾਹ ਚ ਢੋਈ ਆਸਰਾ ਮਿਲਾਪ ਨਹੀਂ ਹੋਵੇਗਾ
ਤਾਂ ਜਮ ਕਰੇ ਖੁਆ
ਇਸੇ ਕਰਕੇ ਭਾਈ ਜਮ ਖਰਾਬ ਕਰੇਗਾ ਸਾਰਿਆਂ ਦੇ ਤਾਈ
ਨਾਨਕ ਸੱਚ ਵਡਿਆਈ ਪਾਏ
ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚੇ ਨਾਮ ਕਰਕੇ ਭਾਈ ਵਡਿਆਈ ਪਾਵੇਗਾ
ਜਿਸ ਨੂੰ ਹਰ ਕਿਰਪਾ ਧਾਰੀ
ਸੱਚਾ ਨਾਮ ਸਤਿਗੁਰਾਂ ਦੀ ਕਿਰਪਾ ਕਰਕੇ ਉਹਨੂੰ ਪ੍ਰਾਪਤ ਹੁੰਦਾ ਜਿਹਦੇ ਪੁਰਲੇ ਪੁੰਨਾ ਦੇ ਪ੍ਰੇਰੇ ਹੋਏ ਹਰੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਹੈ ਸਤਿਗੁਰਾਂ ਦੀ ਸੇਵਾ ਜੋ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ ਹੈ ਇਹ ਸਾਰੀਆਂ ਵਡਿਆਈਆਂ ਜੋ ਬ੍ਰਹਿਮੰਡੇ ਸੋਈ ਪਿੰਡੇ ਇੱਕ ਇੱਕ ਬ੍ਰਹਿਮੰਡ ਦੀਆਂ ਜਿੰਨੀਆਂ ਚੀਜ਼ਾਂ ਕਰੋੜਾਂ ਬ੍ਰਹਿਮੰਡਾਂ ਦੀਆਂ ਇੱਕ ਪਿੰਡ ਵਿੱਚ ਉਹ ਸਾਰੀਆਂ ਚੀਜ਼ਾਂ ਦਿਸ ਪੈਂਦੀਆਂ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦਾ ਇਹ ਪਰਮ ਪਵਿੱਤਰ ਸ਼ਬਦ ਸ੍ਰੀ ਮੁਖਵਾਕ ਆਪਾਂ ਸਰਵਣ ਕੀਤਾ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਇੱਥੇ ਮੰਜੀ ਸਾਹਿਬ ਵਿੱਚ ਬੈਠ ਕੇ ਵਿਚਾਰ ਕੀਤੀ ਹੈ ਜੋ ਦਾਸ ਕੋਲੋਂ ਅੰਮ੍ਰਿਤ ਨੂੰ ਬਾਣੀ ਆਗਮੋ ਪਾਰ ਹੈ ਕਹਿੰਦਿਆਂ ਹੋਇਆ ਜਵਾਨ ਭੁੱਲਣ ਵਾਲੀ ਹੈ ਸਤਿਗੁਰੂ ਸਜਾ ਭੁੱਲ ਗੁਰੂ ਕਰਤਾਰ ਹੈ ਜੋ ਕੋਈ ਬਾਣੀ ਚ ਕਿਸੇ ਪ੍ਰਕਾਰ ਕਥਨ ਵਿੱਚ ਆਪਣੀ ਵੱਲੋਂ ਮਨ ਮਤ ਹੋ ਗਈ ਹੋਵੇ ਉਹਦੀ ਮੁਆਫ਼ੀ ਦੇਣੀ ਜੋ ਗੁਰਮਤ ਦੇ ਬਚਨਾਂ ਨੇ ਉਹ ਧਾਰਨ ਹੋਣ ਇਹ ਅਸੀਸ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ
ਸਾਤ ਆਇਆ ਜੋ ਸਤਿਗੁਰ ਸੇਵੇ ਸੱਚਾ ਆਪ ਸਵਾਰੀ ਬਿਨ ਨਾਵੇ ਦਰ ਢੋਈ ਨਾਈ ਤਾਂ ਜਮ ਕਰੇ ਖੁਆਰੀ ਨਾਨਕ ਸਾਹਿਬ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।